ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਿਆਲੂ ਕਿਰਪਾਲੂ ਮਿਹਰਬਾਨ ਸਤਿਗੁਰੂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਈ ਮਨ ਸਾਧ ਸੰਗਤ ਜੀਓ ਕਈ ਦਿਨਾਂ ਤੋਂ ਲਗਾਤਾਰ ਸਿੱਖ ਸੰਗਤਾਂ ਮਿਲ ਕੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੀਆਂ ਸਵੇਰੇ ਤੁਸਾਂ ਨੇ ਬੜਾ ਆਨੰਦ ਪ੍ਰਾਪਤ ਕੀਤਾ ਬੇਅੰਤ ਹੀ ਸਿੱਖ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰੀ ਭਰੀ ਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਕੇ ਆਪਣੇ ਪੁੰਨਾਂ ਦੇ ਵਿੱਚ ਵਾਧਾ ਕੀਤਾ ਜੀ ਜ਼ਿੰਦਗੀ ਵਿੱਚ ਐਸਾ ਸਮਾਂ ਵਿਰਲਿਆਂ ਨੂੰ ਮਿਲਦਾ ਹੈ ਗੁਰੂ ਸਾਹਿਬ ਜੀ ਦੇ ਗੁਰਪੁਰਬ ਮਨਾਉਣੇ ਅਤੇ ਲੰਮੇ ਸਮੇਂ ਵਾਸਤੇ ਮਨਾਉਣੇ ਜੀ ਲੰਮੇ ਸਮੇਂ ਵਾਸਤੇ ਕਿਉਂ ਬਹੁਤ ਸਾਰਿਆਂ ਨੂੰ ਦਿਹਾੜੀ 'ਚ ਇੱਕ ਵਾਰੀ ਵਾਹਿਗੁਰੂ ਸਾਲ 'ਚ ਇੱਕ ਵਾਰੀ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਣ ਦਾ ਮੌਕਾ ਮਿਲਦਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲਗਾਤਾਰ ਇੱਕ ਹਫ਼ਤਾ ਸੰਗਤ ਨੇ ਮਹਾਰਾਜ ਦਾ ਗੁਰਪੁਰਬ ਮਨਾਇਆ ਜੀ ਇਹ ਗੁਰੂ ਜੀ ਦੀ ਬੜੀ ਕਿਰਪਾ ਵਰਤੀ ਮਿਹਰ ਵਰਤੀ ਅਤੇ ਹੁਣੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਜੀ ਜਿੰਨੀਆਂ ਸਿੱਖ ਸੰਗਤਾਂ ਨੇ ਸਵੇਰ ਤੋਂ ਕੀ ਇੱਕ ਹਫ਼ਤੇ ਤੋਂ ਸਤਿਗੁਰੂ ਜੀ ਦੇ ਗੁਰਪੁਰਬ ਮਨਾਉਣ ਦੇ ਚੱਲ ਰਹੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ 'ਤੇ ਕਿਰਪਾ ਕਰਨ ਦਇਆ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਪ੍ਰੇਮ ਦੀ ਦਾਤ ਬਖਸ਼ਿਸ਼ ਕਰਨ ਉੱਦਮ ਬਖਸ਼ਣ ਅਤੇ ਉਹ ਸਦਾ ਹੀ ਇਸ ਰਸਤੇ 'ਤੇ ਚੱਲਦੇ ਰਹਿਣ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਬੜਾ ਵੱਡਾ ਜੀ ਗੁਰੂ ਜੀ ਦਾ ਜਸ ਬਹੁਤ ਵੱਡਾ ਬਹੁਤਾ ਹੀ ਮਹਾਰਾਜ ਜੀ ਦੀ ਕਥਾ ਸੁਣੋ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਫਿਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਜੀ ਬਚਨਨ ਕੀ ਰਚਨਾ ਸੁਣ ਕਾਲੂ ਤਜੇ ਬਾਰ ਇੱਕ ਜਗਤ ਜੰਜਾਲੂ
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬਹੁਤਾ ਸਮਾਂ ਮਹਾਰਾਜ ਗਰੀਬ ਨਵਾਜ ਜੀ ਬਾਹਰ ਦੂਜੀਆਂ ਥਾਵਾਂ 'ਤੇ ਵਿਚਰ ਕੇ ਅਤੇ ਸਿੱਖ ਸੰਗਤਾਂ ਦਾ ਭਲਾ ਕਰਦੇ ਰਹੇ ਜੀ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਸਾਡੇ ਮਾਤਾ ਪਿਤਾ ਜੀ ਦੇ ਸਰੀਰ ਤਿਆਗਣ ਦਾ ਸਮਾਂ ਆ ਗਿਆ ਜੀ ਬਾਬਾ ਜੀ ਪਿਤਾ ਮਹਿਤਾ ਕਾਲੂ ਜੀ ਜਿਨ੍ਹਾਂ ਨੂੰ ਮਹਿਤਾ ਕਲਿਆਣ ਚੰਦਰ ਜੀ ਕਹਿੰਦੇ ਨੇ ਜੀ ਹਾਂਜੀ ਕਈ ਮਹਿਤਾ ਕਲਿਆਣ ਦਾਸ ਜੀ ਵੀ ਕਹਿੰਦੇ ਨੇ ਹਾਂਜੀ ਅਤੇ ਸਰ ਸੰਗਤ ਜੀ ਬਾਬਾ ਜੀ ਮਹਿਤਾ ਕਲਿਆਣ ਦਾਸ ਜੀ ਗੁਰੂ ਜੀ ਅਤੇ ਪਿਤਾ ਜੀ ਦਾ ਨਾਮ ਮਾਤਾ ਜੀ ਦਾ ਨਾਮ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਗਿਆ ਵੀ ਸਾਡੇ ਮਾਤਾ ਪਿਤਾ ਜੀ ਦੇ ਸਰੀਰ ਤਿਆਗਣ ਦਾ ਸਮਾਂ ਆਇਆ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਉਚੇਚਾ माता पिता का अंतम समा सामभण वास्ते तलवंडी विच पहुंचते ने जी। वैसे महाराज बाहर विचरे सच्चे पातशाह, पर माता पिता का अंतम समा सामभण वास्ते गुरु जी तलवंडी विच पहुंचते जी। जदों महाराज साहब तलवंडी विच पहुंचे, पिता मेहता कालू जी बजुर्गी की उम्र विच सन जी। उन्होंने गुरु साहब नाल कुछ बचन किए, गुरु साहब ने अपने बचना राही गुरु साहब ने कुछ अगों बचन किए जवाब दिता जी। उन्होंने जिन्हां विच बड़ा ज्ञान सीगा वह गल्लां सुन के ते पिता मेहता कालू जी का नाम जपण नूं जी किया जी। दास ने सवेर के समागम च बेनती की सी, सात संगत इन्हां दी कमाई ते बहुत सीगी, पर इस जन्म विच इस गल का ज्ञान नहीं रहा भी पिछली कमाई है, ताइयों गुरु नानक साहब उन्होंने घर विच आए ने जी। गुरु साहब जी के बचन सुनने सुन के, बचनन की सुन रचना कालू तजे बार एक जगत जंजालू। मेहता कालू जी गुरु नानक साहब नू कहिंदे हुंदे सी कोई काम करो हल वाओ संसारी काम करो, ते साध संगत जी मेहता कालू जी नू आप ही संसारी जंजाल छड़ने पए जी। उस समय जी महाराज के बचना का उन्होंने उत्ते असर हो गया जी, हिरदे चो सारी संसारी जंजाल मेहता कालू जी के अंदरों निकल गए जी। ए सतगुरु जी दे पिता जी दे अंतम समय दी गल है। हां जी,
निर्मल मन हवै सिमरन लागा।
गुरु साहब ने ऐसा उपदेश दिता जी उन्हां नूं भी मेहता कालू जी सच्चे पातशाह महाराज जी दे कोलों उपदेश सुन के ते नाम जपण विच लग गए जी। गज के आखो वाहेगुरु
वाहेगुरु।
असल विच सुनिया होया उपदेश उन्ना चिर तक असर नहीं करदा जिन्ना चिर तक गुरु जी दी कृपा नाल वरते जी। महाराज ने कृपा की ते नाम जपण विच उन्हां दा ध्यान लगन लग पिया जी। हां जी,
उपजो ज्ञान मोह तम भागा।
हिरदे विचों मोह दूर हो गया जी उन्हां दे, अंदर ज्ञान पैदा हो गया। ज्ञान वाला जिहड़ा जीवन है ते आम जिहड़ा जीवन जिउणा उहदा बड़ा फर्क हैगा साध संगत जी। मेहता कालू जी दे अंदर ज्ञान पैदा हो गया जी। हां जी,
निसबासुर हर सोन लिव लागी।
हुण ते गुरु नानक साहब जी ने कृपा की, पिता मेहता कालू जी की जिंदगी का एक ही हफ्ता रह गया जी, एक हफ्ता रह गया। एक हफ्ता पहला गुरु नानक साहब ने कृपा की, मेहता कालू जी का पिता जी का पूरा पूरा ध्यान सिमरन विच लगन लग पिया जी, परमेश्वर जी नू याद करन विच लगन लग पिया। ये महाराज साहब ने उन्हां दे जीवन दे अखीरले समय उन्हां नू दर्शाया भी तुहाडे ते किन्नी वड्डी रब दी कृपा है। हां जी,
हृदय द्वैत जेती सब भागी।
हृदय विच ईरखा बखीली जिन्नी सीगी, भाव बाहरी तौर ते मैं गल करदा संसार विच विचरदियां, सारा कुछ मानो हिरदे चो निकल गया होवे ते सिमरन च ध्यान लग गया होवे जी। हां जी,
एक लख्यो परमात्म सारे।
पिता मेहता कालू जी हर थां ते इक परमेश्वर नू वेखण लग पे, हर थां ते वाहिगुरु जी नू वेखण लग पे जी। हां जी,
अनेक कल्पना कीन निवारे।
मन दियां सारियां कल्पना ना जी ओ निवार दित्तियां जी। उन्हां दिनां विच सराधां दा समां सीगा जी, सराध आ गए जी। हुण गुरु घर विच ते मरण तों बाद सराध करवाउण दा बहुता नहीं रवाज हैगा जी, बहुता की है ही नहीं है जी। गुरु घर विच मां प्यो दी जिंदियां जी सेवा करनी हुंदी है जी। हां जी, महाराज बाणी च कहिंदे जीवत पितर ना मानै को मूहै सराध कराही। मरण तों बाद सराध करवाउण दी की लोड़ हैगी है। हां जी, पर उस समय परिवार इन्हां गल्लां नूं मन्नदा हुंदा सीगा जी। हां जी, ਸਰਾਧਾਂ ਦਾ ਸਮਾਂ ਨੇੜੇ ਆ ਗਿਆ ਜੀ। ਹਾਂਜੀ,
ਸਰਬ ਸੌਜ ਕਾਲੂ ਅਨਵਾਈ।
ਬਾਬਾ ਜੀ ਮਹਿਤਾ ਕਾਲੂ ਜੀ ਨੇ ਆਪਣੇ ਪਿਤਾ ਸ਼ਿਵ ਰਾਮ ਜੀ ਦੇ ਸਰਾਧ ਕਰਾਉਣ ਵਾਸਤੇ ਘਰ ਵਿੱਚ ਘਿਓ ਚੌਲ ਆਟਾ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਮੰਗਾਈਆਂ ਵੀ ਲੰਗਰ ਲਾ ਕੇ ਛਕਾਉਣਾ ਸਾਰਿਆਂ ਨੂੰ। ਹਾਂਜੀ,
ਰੀਤ ਸਰਾਧ ਕਰਨੇ ਬਣਵਾਈ।
ਸਰਾਧ ਕਰਨ ਵਾਸਤੇ ਪਿਤਾ ਮਹਿਤਾ ਕਾਲੂ ਜੀ ਸਾਰੇ ਕੰਮ ਕਰ ਰਹੇ ਸਨ ਜੀ, ਆਪਣੇ ਵੱਡਿਆਂ ਦੀ ਯਾਦ ਦੇ ਵਿੱਚ। ਉਦੋਂ ਇਹ ਕੰਮ ਪਰਿਵਾਰ ਕਰਦਾ ਹੁੰਦਾ ਸੀਗਾ ਜੀ। ਗੁਰੂ ਨਾਨਕ ਸਾਹਿਬ ਨੇ ਬਾਅਦ ਵਿੱਚ ਮਤ ਦੇ ਕੇ ਸਭ ਕੁਝ ਦੂਰ ਕੀਤਾ ਜੀ। ਹਾਂਜੀ,
ਭੋਜਨ ਕਰਿਓ ਦਿਜਨ ਕੇ ਹੇਤਾ।
ਬ੍ਰਾਹਮਣਾਂ ਨੂੰ ਭੋਜਨ ਛਕਾਉਣ ਵਾਸਤੇ, ਕਿਉਂ ਇਹ ਗੱਲ ਪ੍ਰਚਲਿਤ ਸੀ ਵੀ ਸਰਾਧ ਵਾਲੇ ਦਿਨਾਂ ਵਿੱਚ ਸਰਾਧਾਂ ਦੇ ਵਿੱਚ ਬ੍ਰਾਹਮਣਾਂ ਨੂੰ ਭੋਜਨ ਛਕਾਓ ਤੇ ਮਰੇ ਹੋਏ ਬੰਦਿਆਂ ਤੱਕ ਪਹੁੰਚ ਜਾਂਦਾ ਪ੍ਰਸ਼ਾਦਾ ਜੀ। ਇਹ ਗੱਲ ਉਹਨਾਂ ਨੇ ਪ੍ਰਚਲਿਤ ਕੀਤੀ ਹੋਈ ਸੀਗੀ ਜੀ। ਹਾਂਜੀ,
ਭੀੜ ਭੂਰ ਭਰ ਰਹੀ ਨਿਕੇਤਾ,
ਤੇ ਇਸ ਕਰਕੇ ਘਰ ਵਿੱਚ ਬੜੀ ਭੀੜ ਇਕੱਠੀ ਹੋ ਗਈ ਜੀ। ਪਿਤਾ ਮਹਿਤਾ ਕਾਲੂ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਬੜੇ ਅਮੀਰ ਸਨ, ਪਰਿਵਾਰ ਬਹੁਤ ਅਮੀਰ ਸੀਗਾ। ਗੁਰੂ ਸਾਹਿਬ ਜੀ ਦੇ ਘਰ ਵਿੱਚ ਕਈ ਬ੍ਰਾਹਮਣ ਆਏ ਤੇ ਸਰਾਧ ਹੁਣ ਆਰੰਭ ਹੀ ਹੋਣ ਵਾਲਾ ਜੀ। ਹਾਂਜੀ,
ਪੰਡਿਤ ਇੱਕ ਬੁਲਾਏ ਤੇ ਕਾਲਾ, ਬੈਠਿਓ ਕਰਨ ਸ਼ਰਾਧ ਬਿਸਾਲਾ,
ਹਾਂਜੀ
ਤਬ ਚੱਲ ਸਹਿਜ ਸੁਭਾਇਕ ਆਏ।
ਉਧਰੋਂ ਗੁਰੂ ਨਾਨਕ ਦੇਵ ਸਾਹਿਬ ਸਹਿਜ ਸੁਭਾਅ ਆਪਣੇ ਪਿਤਾ ਜੀ ਕੋ ਆ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗੁਰੂ ਨਾਨਕ ਸਾਹਿਬ ਸਹਿਜ ਸੁਭਾਅ ਏ ਪਿਤਾ ਜੀ, ਪਿਤਾ ਮਹਿਤਾ ਕਾਲੂ ਜੀ ਦੇ ਕੋਲ ਆ ਗਏ ਜੀ। ਹਾਂਜੀ,
ਜੇ ਬੇਦੀ ਕੁਲ ਭਾਨ ਸੁਹਾਏ,
ਹਾਂਜੀ
ਪਿਤ ਕੇ ਨਿਕਟ ਬੈਠ ਸੁਖ ਧਾਮਾ।
ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਬਿਠਾ ਲਿਆ ਜੀ, ਆਪ ਵੀ ਗੁਰੂ ਨਾਨਕ ਦੇਵ ਸਾਹਿਬ ਮਹਿਤਾ ਕਾਲੂ ਜੀ ਦੇ ਲਾਗੇ ਬੈਠ ਗਏ। ਹਾਂਜੀ,
ਬਚਨ ਭਨੇ ਤੇ ਛਿਨ ਅਭਰਾਮਾ,
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬੜੇ ਸੋਹਣੇ ਬਚਨ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਜੀ। ਬੜੇ ਸੋਹਣੇ ਬਚਨ, ਧਿਆਨ ਇੱਧਰ ਉੱਧਰ ਨਾ ਕਰਿਓ, ਸਾਰੀ ਸਾਖੀ ਦਾ ਆਨੰਦ ਨਿਕਲ ਜਾਏਗਾ ਜੀ। ਹਾਂਜੀ,
ਪਰਚੇ ਕੌਣ ਕਾਜ ਮਹਿ ਤਾਤਾ।
ਮਹਾਰਾਜ ਕਹਿੰਦੇ ਪਿਤਾ ਜੀ ਤੁਸੀਂ ਕਿਹੜੇ ਕੰਮਾਂ ਵਿੱਚ ਪਏ ਹੋਏ ਹੋ? ਕਹਿਣ ਲੱਗੇ ਇਹ ਕੀ ਕਰਨ ਦੇ ਹੋ? ਕਹਿਣ ਲੱਗੇ ਹਾਂਜੀ,
ਪੀਰ ਅਜਰ ਕਹੀਏ ਬਿਰਤਾਂਤਾ।
ਮਹਾਰਾਜ ਕਹਿੰਦੇ ਤੁਹਾਨੂੰ ਇਹੋ ਜਿਹਾ ਕਿਹੜਾ ਦੁੱਖ ਲੱਗਾ ਹੋਇਆ? ਕਹਿਣ ਲੱਗੇ ਤੁਹਾਨੂੰ ਦੁਖੀ ਹੋਣ ਦੀ ਲੋੜ ਨਹੀਂ ਹੈ ਕਿ ਕਿਸੇ ਗੱਲ ਤੋਂ। ਕਹਿਣ ਲੱਗੇ ਤੁਸੀਂ ਦੁਖੀ ਕਿਉਂ? ਚ ਕਹਿਣ ਲੱਗੇ ਇਹ ਕੀ ਕੰਮ ਕਰ ਰਹੇ ਹੋ? ਹਾਂਜੀ,
ਸੁਣ ਕਰ ਕਾਲੂ ਬਚਨ ਉਚਾਰੇ।
ਸੁਣ ਕੇ ਪਿਤਾ ਮਹਿਤਾ ਕਾਲੂ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਇਹ ਇਸ ਤਰ੍ਹਾਂ ਆਖਿਆ ਜੀ ਉਹਨਾਂ ਨੇ।
ਹਾਂਜੀ, ਪਿਤਰਨ ਕੇਰ ਸ਼ਰਾਧ ਹਮਾਰੇ।
ਕਹਿਣ ਲੱਗੇ ਗੁਰੂ ਜੀ ਕਿਤੇ ਕਿਤੇ ਪੁੱਤਰ ਜੀ ਵੀ ਸ਼ਬਦ ਵਰਤਦੇ ਹੋਣਗੇ ਜੀ। ਹਾਂਜੀ, ਕਹਿਣ ਲੱਗੇ ਅਸੀਂ ਆਪਣੇ ਵੱਡਿਆਂ ਦਾ ਸ਼ਰਾਧ ਕਰਾ ਰਹੇ ਹਾਂ। ਕਹਿਣ ਲੱਗੇ ਸਾਡੇ ਪਿੱਤਰਾਂ ਦਾ, ਸਾਡੇ ਬੇਦੀਆਂ ਦਾ ਅਸੀਂ ਸ਼ਰਾਧ ਕਰਾ ਰਹੇ ਹਾਂ ਸਾਰਿਆਂ ਦਾ।
ਹਾਂਜੀ, ਦਿਵਸ ਆਜ ਕੇ ਕਰਹਿ ਸਦਾਈ।
ਅਸੀਂ ਸਦਾ ਹੀ, ਸਾਡੇ ਕੁਲ ਦੀ ਰੀਤੀ ਹੈ, ਅਸੀਂ ਸਦਾ ਹੀ ਅੱਜ ਦੇ ਦਿਨ ਆਪਣੇ ਵੱਡਿਆਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦਾ ਪ੍ਰਸ਼ਾਦਾ ਛਕਾਉਂਦੇ ਹਾਂ। ਕਹਿਣ ਲੱਗੇ ਪ੍ਰਸ਼ਾਦਾ ਛਕਾਉਣਾ ਤਾਂ ਚੰਗੀ ਗੱਲ ਹੈਗੀ ਹੈ, ਪਰ ਇਹ ਸੋਚ ਰੱਖਣੀ ਵੀ ਉਹਨਾਂ ਕੋਲ ਉੱਥੇ ਪਹੁੰਚ ਜਾਏਗਾ, ਇਹ ਵਧੀਆ ਗੱਲ ਨਹੀਂ ਹੈਗੀ ਜੀ। ਪ੍ਰਸ਼ਾਦਾ ਤਾਂ ਹਰ ਇੱਕ ਨੂੰ ਛਕਾਉਣਾ ਚਾਹੀਦਾ ਜੀ। ਹਾਂਜੀ,
ਇਹ ਸ਼ੁਭ ਰੀਤ ਸਤਰੀ ਲੈ ਗਾਈ।
ਕਹਿਣ ਲੱਗੇ ਇਹ ਸਾਡੀ ਰੀਤੀ ਹੈ ਅਤੇ ਸ਼ਰੂਤੀਆਂ ਦੇ ਵਿੱਚ ਇਹ ਸਾਡੀ ਰੀਤੀ ਲਿਖੀ ਹੋਈ ਹੈ। ਅਸੀਂ ਆਪਣੇ ਕੁੱਲ ਪਰਿਵਾਰ ਦੀ ਰੀਤੀ ਕਰ ਰਹੇ ਹਾਂ, ਸ਼ਰਾਧ ਕਰਾ ਰਹੇ ਹਾਂ। ਹਾਂਜੀ,
ਹੇ ਪਿਤ ਸਤ ਬਚਨ ਤੁਮ ਮਾਨੋ।
ਹਾਂਜੀ,
ਪੁੰਨਵਾਨ ਅਤਿਸ਼ੈ ਨਿਜ ਜਾਨੋ।
ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਅੱਜ ਤੁਹਾਨੂੰ ਬੜਾ ਵੱਡਾ ਸੱਚ ਦੱਸਦੇ ਹਾਂ। ਕਹਿਣ ਲੱਗੇ ਬੜਾ ਵੱਡਾ ਸੱਚ ਦੱਸਦੇ ਹਾਂ, ਸਾਡੇ ਬਚਨ ਬੜੇ ਧਿਆਨ ਨਾਲ ਸੁਣੇ ਹੋ। ਕਹਿਣ ਲੱਗੇ ਤੁਸੀਂ ਕੀ ਸਮਝਦੇ ਹੋ ਵੀ ਤੁਹਾਨੂੰ ਸ਼ਰਾਧ ਕਰਾਉਣ ਦੀ ਲੋੜ ਹੈਗੀ ਹੈ? ਕਹਿਣ ਲੱਗੇ ਹਾਂਜੀ,
ਪਿੱਤਰ ਗਏ ਤੁਮਰੇ ਅਸਠੌਰੀ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਜਿਹੜੇ ਤੁਹਾਡੇ ਪਿੱਤਰ ਨੇ ਨਾ ਉਹੋ ਹੀ ਸਾਡੇ ਪਿੱਤਰ ਨੇ। ਕਹਿਣ ਲੱਗੇ ਸਾਡੇ ਤੁਹਾਡੇ ਪਿੱਤਰ ਬਰਾਬਰ ਨੇ, ਪਰਿਵਾਰ ਦੇ ਵੱਡੇ ਵਡੇਰੇ। ਸਾਡੇ ਤੁਹਾਡੇ ਪਿੱਤਰ ਐਸੀ ਥਾਂ ਉੱਤੇ ਪਹੁੰਚ ਚੁੱਕੇ ਹਨ,
ਭੂਰ ਭੁੱਖ ਰੁਪਿਆਸ ਜਹਾਨ ਹੈ ਥੋਰੀ,
ਜਿੱਥੇ ਉਹਨਾਂ ਨੂੰ ਕਿਸੇ ਪ੍ਰਕਾਰ ਨਾਲ ਵੀ ਭੁੱਖ ਪਿਆਸ ਲੱਗਦੀ ਨਹੀਂ। ਕਹਿਣ ਲੱਗੇ ਸਾਡੇ ਪਿੱਤਰ ਐਸੀ ਥਾਂ ਉੱਤੇ ਪਹੁੰਚੇ ਹਨ। ਹਾਂਜੀ,
ਨਾਹੇ ਸ਼ਰਾਧ ਕੀ ਕਰਤ ਉਡੀਕਾ।
ਉਹ ਜਿਸ ਥਾਂ ਤੇ ਪਹੁੰਚ ਗਏ ਨੇ ਨਾ ਸਾਡੇ ਪਿੱਤਰ, ਸਾਡੇ ਵੱਡੇ ਵਡੇਰੇ ਜਿਸ ਥਾਂ ਤੇ ਪਹੁੰਚ ਗਏ ਨੇ ਉਹ ਉੱਥੇ ਵੈਸੇ ਰੱਜੇ ਰਹਿੰਦੇ, ਉਹ ਤੁਹਾਡਾ ਸ਼ਰਾਧ ਨਹੀਂ ਡਿੱਕਣ ਦਾ। ਇਹ ਕਹਿਣ ਲੱਗੇ ਵੀ ਪਰਿਵਾਰ ਵਾਲੇ ਸ਼ਰਾਧ ਕਰਾਉਣਗੇ ਤੇ ਛਕਾਂਗੇ। ਕਹਿਣ ਲੱਗੇ ਉਹ ਐਸੀ ਥਾਂ ਉੱਤੇ ਪਹੁੰਚੇ ਨੇ ਜਿੱਥੇ ਆਨੰਦ ਵਿੱਚ ਉਹ ਰਹਿ ਰਹੇ ਨੇ, ਤੇ ਤੁਹਾਨੂੰ ਸ਼ਰਾਧ ਤੁਹਾਡਾ ਕੀਤਾ ਹੋਇਆ ਸ਼ਰਾਧ ਨਹੀਂ ਉਹ ਉਡੀਕ ਰਹੇ ਉੱਥੇ।
ਹਾਂਜੀ, ਰਹਿਤ ਸਦੀਵ ਤਹਾਂ ਸੁਖ ਨੀਕਾ।
ਉਹ ਤੇ ਆਪਣੇ ਕਹਿਣ ਲੱਗੇ ਆਨੰਦ ਵਿੱਚ ਰਹਿ ਰਹੇ ਨੇ ਉੱਥੇ। ਹਾਂਜੀ,
ਜਿਨਕੇ ਮਨ ਅਭਲਾਖਾ ਨਾਹੀ,
ਹਾਂਜੀ
ਕਰੇ ਸ਼ਰਾਧ ਸੰਤਤ ਕਿਉਂ ਤਾਹੀ,
ਹਾਂਜੀ
ਆਬ ਸਭ ਦਿਜ ਕੋ ਦੇਹੋ ਆਹਾਰਾ।
ਮਹਾਰਾਜ ਕਹਿੰਦੇ ਕੋਈ ਨਹੀਂ, ਤੁਸੀਂ ਬ੍ਰਾਹਮਣ ਬੜੇ ਸੱਦੇ ਹੋਏ ਨੇ ਘਰ ਵਿੱਚ, ਪ੍ਰਸ਼ਾਦਾ ਉਹਨਾਂ ਵਾਸਤੇ ਬਣਿਆ, ਤੁਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਓ। ਕਹਿਣ ਲੱਗੇ ਤੁਹਾਨੂੰ ਮਨਾ ਨਹੀਂ ਕਰ ਰਹੇ, ਪਰ ਕਹਿਣ ਲੱਗੇ ਤੁਹਾਡੇ ਪਿੱਤਰ ਜਿੱਥੇ ਪਹੁੰਚੇ ਨੇ ਉਹਨਾਂ ਨੂੰ ਤੁਹਾਡੇ ਸ਼ਰਾਧਾਂ ਦੀ ਲੋੜ ਨਹੀਂ ਹੈਗੀ ਕਹਿਣ ਲੱਗੇ। ਹਾਂਜੀ
ਕਰਨ ਉਹ ਸ਼ਰਾਧ ਤਜੋ ਵਿਵਹਾਰਾ,
ਇਹੋ ਜਿਹਾ ਵਿਵਹਾਰ ਗਾਂਹ ਤੋਂ ਨਹੀਂ ਕਰਨਾ ਕਹਿਣ ਲੱਗੇ, ਇਹ ਵਿਵਹਾਰ ਛੱਡ ਦਿਓ ਕਹਿਣ ਲੱਗੇ, ਸ਼ਰਾਧ ਵਾਲੀ ਮਤ ਤੁਸਾਂ ਨਹੀਂ ਧਾਰਨ ਕਰਨੀ। ਹਾਂਜੀ
ਕਾਲੂ ਕਹੇ ਬਿਨਾ ਚੱਖ ਦੇਖੇ,
ਗੱਜ ਕੇ ਆਖੋ ਵਾਹਿਗੁਰੂ, ਹੋਰ ਗੱਜ ਕੇ ਆਖੋ। ਹੁਣ ਸਾਖੀ ਦੀ ਆਰੰਭਤਾ ਹੋ ਰਹੀ ਹੈ ਜੀ। ਪਿਤਾ ਜੀ ਮਹਿਤਾ ਕਾਲੂ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗੇ, ਗੁਰੂ ਜੀ ਜਿੰਨਾ ਚਿਰ ਤੱਕ ਮੈਂ ਆਪਣੇ ਪਿੱਤਰ ਵੇਖ ਨਹੀਂ ਲੈਂਦਾ, ਮੈਨੂੰ ਕੀ ਵਿਸ਼ਵਾਸ ਵੀ ਉਹ ਕਿੱਥੇ ਪਹੁੰਚੇ ਨੇ। ਉਹਨਾਂ ਦੀ ਗੱਲਾਂ ਇਸ ਤਰੀਕੇ ਨਾਲ ਬ੍ਰਾਹਮਣ ਵੀਰਾਂ ਵਾੜ ਦਿੱਤੀਆਂ ਹੈਗੀਆਂ ਜੀ ਬ੍ਰਾਹਮਣਾਂ ਨੇ, ਵੀ ਜੇ ਸਰਾਧ ਨਾ ਕਰਾਓਗੇ ਤਾਂ ਭੁੱਖੇ ਹੀ ਰਹਿਣਗੇ ਜੀ। ਇਹ ਤੇ ਆਤਮਾ ਦਾ ਪਤਾ ਕਿੱਥੇ ਤੁਰੀ ਫਿਰਦੀ ਜੀ, ਸਰੀਰ ਨਾਸ ਹੋ ਜਾਂਦਾ, ਆਤਮਾ ਦਾ ਪਤਾ ਕੋਈ ਨਹੀਂ ਹੈਗਾ ਜੀ। ਹਾਂਜੀ ਬੜੇ ਬੜੇ ਮੈਂ ਵਿਦਵਾਨ ਵੀ ਵੇਖੇ ਨੇ ਜੀ ਤੇ ਮਿਲਿਆ ਵੀ ਆ। ਇੱਕ ਬੜੇ ਵੱਡੇ ਗਿਆਨੀ ਜੀ ਦਾਸ ਉਹਨਾਂ ਲਾਗੇ ਬੈਠਾ ਮੈਂ ਤੇ ਉਹਨਾਂ ਨਾਲ ਗੱਲ ਕੀਤੀ ਜੀ ਵੀ ਇੱਕ ਗੱਲ ਦਾ ਜਵਾਬ ਦਿਓ, ਕੁਝ ਸਮੇਂ ਪਹਿਲਾਂ ਤੁਹਾਡੇ ਪਰਿਵਾਰ 'ਚੋਂ ਇੱਕ ਬਜ਼ੁਰਗ ਚੜ੍ਹਾਈ ਕੀਤਾ ਸੀਗਾ, ਕੀ ਤੁਹਾਡੇ ਵਿੱਚ ਇੰਨੀ ਲਖਤਾ ਹੈਗੀ ਹੈ ਵੀ ਤੁਸੀਂ ਮੈਨੂੰ ਦੱਸ ਸਕੋ ਵੀ ਉਹ ਬਜ਼ੁਰਗ ਦੀ ਰੂਹ ਇਸ ਸਮੇਂ ਕਿੱਥੇ ਕੁ ਹੋਏਗੀ ਜੀ, ਉਹ ਬਜ਼ੁਰਗ ਕਿੱਥੇ ਕੁ ਗਿਆ। ਹਾਂਜੀ ਅਤੇ ਕਹਿਣ ਲੱਗੇ ਜੀ ਇੰਨੀ ਤਾਂ ਲਖਤਾ ਨਹੀਂ ਹੈਗੀ ਜੀ। ਹੁਣ ਇੰਨੀ ਲਖਤਾ ਕਿਸੇ ਕੋਲ ਵੀ ਨਹੀਂ ਹੁੰਦੀ ਵੀ ਅਗਲਾ ਕਿੱਥੇ ਚਲੇ ਗਿਆ ਜੀ, ਅਤੇ ਫਿਰ ਪ੍ਰਸ਼ਾਦੇ ਛਕਾਈ ਜਾਵੇ ਬੰਦਾ ਦੂਜਿਆਂ ਨੂੰ ਵੀ ਉਹਨਾਂ ਕੋਲ ਪਹੁੰਚ ਰਹੇ ਜਦੋਂ ਪਤਾ ਹੀ ਨਹੀਂ ਉਹ ਕਿੱਥੇ ਰਹੇ, ਅਤੇ ਪ੍ਰਸ਼ਾਦੇ ਕਿਵੇਂ ਪਹੁੰਚਣਗੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਛੱਡ ਦਿਓ, ਤੁਹਾਡੇ ਪਿੱਤਰ ਐਸੀ ਥਾਂ 'ਤੇ ਜਿਹੜੇ ਜਿੱਥੇ ਪਹੁੰਚੇ ਉੱਥੇ ਆਨੰਦ ਵਿੱਚ ਉਹ ਰਹਿੰਦੇ ਨੇ। ਅਤੇ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਜਿੰਨਾ ਚਿਰ ਤੱਕ ਕਾਲੂ ਕਹੇ ਬਿਨਾਂ ਚੱਖ ਦੇਖੇ, ਜਿੰਨਾ ਚਿਰ ਤੱਕ ਮੈਂ ਇਹ ਗੱਲ ਵੇਖ ਨਹੀਂ ਲੈਂਦਾ। ਹਾਂਜੀ
ਇਸ ਪ੍ਰਕਾਰ ਕੀ ਸੁਧ ਜੋ ਸੁਣਾਵਹੋ,
ਤੇ ਮੁਝੇ ਪ੍ਰਤੀਤ ਨਾ ਆਏ ਵਿਸ਼ੇਖੇ। ਕਹਿਣ ਲੱਗੇ ਜਿੰਨਾ ਚਿਰ ਤੱਕ ਮੈਂ ਵੇਖ ਨਹੀਂ ਲੈਂਦਾ ਮੈਨੂੰ ਕਿਵੇਂ ਪਤਾ ਲੱਗੇ ਵੀ ਸਾਡੇ ਪਿੱਤਰ ਕਿੱਥੇ ਪਹੁੰਚ ਗਏ ਨੇ। ਕਹਿਣ ਲੱਗੇ ਆਪ ਦਾ ਅਨੁਭਵ ਗੱਜ ਕੇ ਆਖੋ ਵਾਹਿਗੁਰੂ, ਮੈਨੂੰ ਕਿਵੇਂ ਪਤਾ ਲੱਗੇ ਕਹਿਣ ਲੱਗੇ ਵੀ ਸਾਡੇ ਪਿੱਤਰ ਕਿੱਥੇ ਕੁ ਪਹੁੰਚ ਗਏ ਨੇ। ਹਾਂਜੀ ਤੇ ਇਸ ਪ੍ਰਕਾਰ ਕੀ ਸੁਧ ਸੁਜਨਾਵੋ, ਜੇ ਤੁਹਾਡੇ ਵਿੱਚ ਤਾਕਤ ਹੈਗੀ ਹੈ ਤੇ ਫਿਰ ਮੈਨੂੰ ਵਿਖਾ ਦਿਓ ਵੀ ਸਾਡੇ ਵੱਡੇ ਵਡੇਰੇ ਕਿੱਥੇ ਬੈਠੇ ਨੇ। ਕਹਿਣ ਲੱਗੇ ਹਾਂਜੀ
ਜਹਾਂ ਪਿੱਤਰ ਸੋ ਠੌਰ ਦਿਖਾਵੋ,
ਜਿੱਥੇ ਸਾਡੇ ਪਿੱਤਰ ਵੱਡੇ ਵਡੇਰੇ ਬੈਠੇ ਨੇ ਕਿਰਪਾ ਕਰਕੇ ਫਿਰ ਮੈਨੂੰ ਉਹ ਥਾਂ ਵੀ ਵਿਖਾਓ, ਮੈਨੂੰ ਉਹਨਾਂ ਚਿਰ ਤੱਕ ਕੀ ਭਰੋਸਾ। ਹਾਂਜੀ
ਦੇਖ ਲਿਓ ਮੈਂ ਆਏ ਭਰੋਸੋ,
ਜਦੋਂ ਮੈਂ ਆਪਣੀਆਂ ਅੱਖਾਂ ਤੋਂ ਵੇਖ ਲਵਾਂਗਾ ਫਿਰ ਮੈਨੂੰ ਭਰੋਸਾ ਆ ਜਾਏਗਾ ਵੀ ਸਾਨੂੰ ਕਿਸੇ ਪਿੱਤਰ ਨੂੰ ਪ੍ਰਸ਼ਾਦਾ ਛਕਾਉਣ ਦੀ ਲੋੜ ਨਹੀਂ ਹੈਗੀ ਜੀ। ਹਾਂਜੀ
ਕਹੋ ਜੋ ਤੁਮ ਤਬ ਬਾਹਰ ਘਰੋ ਸੋ,
ਹਾਂਜੀ
ਸੁਣ ਕਰ ਬੋਲੇ ਕਿਰਪਾ ਨਿਧਾਨਾ,
ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਫਿਰ ਆ ਗਏ ਜੀ ਕਿਰਪਾ ਦੇ ਘਰ ਵਿੱਚ ਜੀ। ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਿਰਪਾ ਦੇ ਘਰ ਵਿੱਚ ਆ ਗਏ ਸੱਚੇ ਪਾਤਸ਼ਾਹ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ ਜੀ ਉਹਨਾਂ ਨਾਲ। ਹਾਂਜੀ
ਜੇ ਤੁਮ ਦੇਖਿਓ ਚਾਹੋ ਸੁਥਾਨਾ,
ਮਹਾਰਾਜ ਕਹਿੰਦੇ ਪਿਤਾ ਜੀ ਫਿਰ ਤੁਹਾਨੂੰ ਵਿਖਾ ਦਈਏ ਵੀ ਤੁਹਾਡੇ ਵਡੇਰੇ ਕਿੱਥੇ ਕੁ ਨੇ। ਕਹਿਣ ਲੱਗੇ ਵਿਖਾ ਦਈਏ ਤੁਹਾਨੂੰ, ਪਿਤਾ ਜੀ ਕਹਿਣ ਲੱਗੇ ਹਾਂਜੀ ਵਿਖਾ ਦਿਓ। ਹਾਂਜੀ
ਦੋਨ ਬਿਲੋਚਨ ਮੁੰਦੋ ਅਬ ਹੀ,
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਕਹਿਣ ਲੱਗੇ ਫਿਰ ਇੱਕ ਕਾਰਜ ਕਰੋ, ਸਾਡੇ ਸਾਹਮਣੇ ਚੌਂਕੜਾ ਮਾਰ ਕੇ ਬੈਠੋ ਤਾਂ ਆਪਣੀਆਂ ਦੋਵੇਂ ਅੱਖਾਂ ਬੰਦ ਕਰ ਲਓ। ਕਹਿਣ ਲੱਗੇ ਨੇਤਰ ਬੰਦ ਕਰੋ ਆਪਣੇ। ਹਾਂਜੀ
ਪਿੱਤਰ ਬਿਲੋਕੋ ਬੈਠੇ ਸਭ ਹੀ,
ਤੁਹਾਨੂੰ ਤੁਹਾਡੇ ਸਾਰੇ ਪਿੱਤਰ ਹੀ ਬੈਠੇ ਬੈਠੇ ਵਿਖਾ ਦਿੰਦੇ। ਕਹਿਣ ਲੱਗੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਇੱਥੇ ਬੈਠੋ ਤੇ ਤੁਹਾਡੇ ਪਿੱਤਰ ਜਿਹੜੇ ਨੇ ਨਾ ਇੱਕ ਥਾਂ ਤੇ ਸਾਰੇ ਇਕੱਠੇ ਹੋ ਕੇ ਬੈਠੇ, ਤੁਹਾਨੂੰ ਹੁਣੇ ਵਿਖਾ ਦਿੰਦੇ। ਕਹਿਣ ਲੱਗੇ ਸਾਰੇ ਹਾਂਜੀ
ਕਰ ਨਿਸ਼ਚਾ ਮਾਨਿਓ ਮਨ ਬਚਨਾ,
ਹੁਣ ਪਿਤਾ ਮਹਿਤਾ ਕਾਲੂ ਜੀ ਨੇ ਮਹਾਰਾਜ ਦੇ ਬਚਨਾਂ ਤੇ ਨਿਸ਼ਚਾ ਰੱਖਿਆ ਭਰੋਸਾ ਰੱਖਿਆ ਤੇ ਹਾਂਜੀ
ਲੋਚਨ ਮੂੰਦ ਪਿਖੀ ਸੁੱਠ ਰਚਨਾ,
ਨੇਤਰ ਬੰਦ ਕਰ ਲੇ ਤੇ ਬੰਦ ਨੇਤਰਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਨੂੰ ਕੁਝ ਵਿਖਾਇਆ ਜੀ। ਫਿਰ ਜੀ ਬੜੇ ਧਿਆਨ ਨਾਲ ਉਹ ਗੱਲ ਸੁਣਦੀ ਹੈ। ਹਾਂਜੀ,
ਜਹਾਂ ਬੈਕੁੰਠ ਭਗਤ ਬੜ ਬਾਸਾ,
ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਐਤਾਂ ਨੀ ਹੋਰ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪਿਤਾ ਜੀ ਤੇ ਕੀਤੀ ਕਿਰਪਾ, ਪਿਤਾ ਮਹਿਤਾ ਕਾਲੂ ਜੀ ਨੇ ਨੇਤਰ ਬੰਦ ਕੀਤੇ, ਬਸ ਸਰੀਰ ਉਹਨਾਂ ਦਾ ਇੱਥੇ ਬੈਠਾ ਜੀ, ਜਿਹੜਾ ਵਿਚਲਾ ਸੂਖਸ਼ਮ ਸਰੀਰ ਸੀ ਨਾ ਜੀ, ਉਹ ਪਿਤਾ ਮਹਿਤਾ ਕਾਲੂ ਜੀ ਦਾ ਸੱਚਖੰਡ ਵਿੱਚ ਪਹੁੰਚ ਗਿਆ ਜੀ। ਵਿਚਲਾ ਸੂਖਸ਼ਮ ਸਰੀਰ ਜਿਹੜਾ ਜੀ, ਉਹ ਸੱਚਖੰਡ ਵਿੱਚ ਪਹੁੰਚ ਗਿਆ ਜੀ। ਹਾਂਜੀ, ਜਿਹੜਾ ਬੈਕੁੰਠ ਭਗਤ ਬੜ ਬੈਸਾ, ਜਿਹੜਾ ਬੈਕੁੰਠ ਹੈ ਜਿੱਥੇ ਬੜੇ ਬੜੇ ਭਗਤ ਜਨਾਂ ਦਾ ਵਾਸਾ ਹੈ, ਪਿਤਾ ਮਹਿਤਾ ਕਾਲੂ ਜੀ ਉੱਥੇ ਪਹੁੰਚ ਗਏ ਜੀ। ਉਹਨਾਂ ਵੇਖਿਆ ਬੜੇ ਬੜੇ ਰੱਬ ਦੇ ਭਗਤ ਬੈਕੁੰਠ ਧਾਮ ਵਿੱਚ ਬੈਠੇ ਜੀ। ਹਾਂਜੀ,
ਕਾਂਚਨ ਮਨ ਮੈਂ ਰੁਚਰ ਅਵਾਸਾ,
ਜਿੱਥੇ ਸੋਨੇ ਤੇ ਹੀਰਿਆਂ ਦੇ ਮਕਾਨ ਬਣੇ ਹੋਏ ਜੀ, ਰਹਿਣ ਵਾਸਤੇ ਥਾਂ ਸੋਨੇ ਤੇ ਹੀਰਿਆਂ ਦੀ, ਇਹ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੁੰਦਾ ਜੀ ਸਾਰਾ ਜੀ। ਹਾਂਜੀ,
ਤਾਹਾਂ ਪਿੱਤਰ ਦੇਖੇ ਸਭ ਜਾਈ,
ਪਿਤਾ ਮਹਿਤਾ ਕਾਲੂ ਜੀ ਕੀ ਵੇਖਦੇ, ਪਹਿਲਾਂ ਬੜੇ ਬੜੇ ਗੁਰਮੁਖ ਵੇਖੇ ਜੀ, ਨਾਮ ਜਪਣ ਵਾਲੇ ਭਗਤ ਉਹ ਸੱਚਖੰਡ ਵਿੱਚ ਬੈਠੇ, ਤੇ ਪਿਤਾ ਮਹਿਤਾ ਕਾਲੂ ਜੀ ਥੋੜ੍ਹੀ ਜਿਹੀ ਹੋਰ ਅੱਗੇ ਗਏ ਤੁਰਦੇ ਤੁਰਦੇ, ਤੇ ਪਿਤਾ ਮਹਿਤਾ ਕਾਲੂ ਜੀ ਨੇ ਸੱਚਖੰਡ ਵਿੱਚ ਆਪਣੇ ਪਿਤਾ ਜੀ ਨੂੰ ਬੈਠਿਆਂ ਵੇਖਿਆ ਜੀ, ਸ਼ਿਵ ਰਾਮ ਜੀ ਨੂੰ ਵੇਖਿਆ ਜੀ ਬੈਠਾ ਜੀ। ਹਾਂਜੀ, ਥੋੜ੍ਹਾ ਜਿਹਾ ਅੱਗੇ ਹੋਰ ਗਏ ਪਿਤਾ ਮਹਿਤਾ ਕਾਲੂ ਜੀ, ਤੇ ਅੱਗੋਂ ਜਾ ਕੇ ਉਹਨਾਂ ਆਪਣੇ ਦਾਦਾ ਜੀ ਨੂੰ ਵੇਖਿਆ ਜੀ, ਪੜਦਾਦਾ ਜੀ ਨੂੰ ਵੇਖਿਆ, ਗਾ ਉਹਨਾਂ ਦੇ ਦਾਦੇ, ਉਹਨਾਂ ਦੇ ਗਾਂ ਦਾਦੇ ਪਿਓ, ਪਿਤਾ ਮਹਿਤਾ ਕਾਲੂ ਜੀ ਵੇਖਣ ਦੇ ਵੀ ਸਾਡੇ ਸਾਰੀ ਬੇਦੀ ਕੁੱਲ ਤੇ ਇੱਥੇ ਆ ਕੇ ਵਸ ਰਹੀ ਹੈ ਜੀ, ਸੱਚਖੰਡ ਵਿੱਚ ਵਸ ਰਹੇ ਨੇ ਸਾਰੇ। ਹਾਂਜੀ,
ਇਸ ਕੋ ਦੇਖ ਉੱਠੇ ਸਮੁਦਾਈ,
ਤੇ ਉਹਨਾਂ ਹੋਰ ਇੱਕ ਗੱਲ ਵੇਖੀ, ਜਦੋਂ ਪਿਤਾ ਮਹਿਤਾ ਕਾਲੂ ਜੀ ਸੱਚਖੰਡ ਵਿੱਚ ਪਹੁੰਚੇ ਨਾ ਜੀ, ਤੇ ਸੱਚਖੰਡ ਦੇ ਬਹੁਤ ਸਾਰੇ ਜਿਹੜੇ ਉੱਥੇ ਰਹਿ ਰਹੇ ਨੇ ਉਹ, ਤੇ ਬੇਦੀਆਂ ਦੀ ਸਾਰੀ ਕੁੱਲ ਪਿਤਾ ਮਹਿਤਾ ਕਾਲੂ ਜੀ ਦੇ ਦਰਸ਼ਨ ਕਰਕੇ, ਪਿਤਾ ਮਹਿਤਾ ਕਾਲੂ ਜੀ ਦਾ ਸਤਿਕਾਰ ਕਰਨ ਵਾਸਤੇ ਸਾਰੇ ਦੇ ਸਾਰੇ ਸੱਚਖੰਡ ਵਿੱਚ ਉੱਠ ਖਲੋਏ ਜੀ ਸਾਰੇ ਉੱਥੇ ਜੀ, ਉਹ ਉੱਠ ਕੇ ਖਲੋ ਗਏ ਜੀ ਉੱਥੇ। ਹਾਂਜੀ,
ਕਰ ਕਾਲੂ ਕੋ ਬਹੁ ਸਨਮਾਨਾ,
ਤੇ ਪਿਤਾ ਮਹਿਤਾ ਕਾਲੂ ਜੀ ਦਾ ਬੜਾ ਸਨਮਾਨ ਕੀਤਾ ਜੀ, ਉਹਨਾਂ ਨੇ ਬੜੀ ਇੱਜ਼ਤ ਕੀਤੀ, ਬੜਾ ਸਨਮਾਨ ਕੀਤਾ। ਹਾਂਜੀ,
ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ,
ਤੇ ਅੱਗੋਂ ਹੱਥ ਜੋੜ ਜੋੜ ਕੇ ਨਾ ਜੀ ਪਿਤਾ ਮਹਿਤਾ ਕਾਲੂ ਜੀ ਨੂੰ ਸਾਰੇ ਮਿੱਠੇ ਮਿੱਠੇ ਬੋਲ ਬੋਲਣੇ, ਸੱਚਖੰਡ ਦੀ ਗੱਲ ਹੈਗੀ ਹੈ ਜੀ। ਹੁਣ ਤੇ ਬੰਦਾ ਮੰਨੇ ਜਾਂ ਨਾ ਮੰਨੇ, ਪਰ ਸਾਧ ਸੰਗਤ ਗੁਰੂ ਕਿਰਪਾ ਕਰਦੇ ਤੇ ਇੱਥੇ ਬੈਠਿਆਂ ਬੈਠਿਆਂ ਬੰਦੇ ਨੂੰ ਸਾਰਾ ਕੁਝ ਵਿਖਾ ਦੇਣ ਜੀ, ਬੈਠਿਆਂ ਬੈਠਿਆਂ ਹੀ ਜੀ। ਹਾਂਜੀ, ਸਭ ਕੁਝ ਮਹਾਰਾਜ ਵਿਖਾ ਸਕਦੇ ਨੇ ਜੀ, ਜਿੱਥੇ ਗੁਰੂ ਸ਼ਬਦ ਆ ਜਾਏ ਨਾ ਸੰਗਤ ਜੀ, ਉੱਥੇ ਇਮਪੋਸੀਬਲ ਸ਼ਬਦ ਨਹੀਂ ਝੇਮਦਾ ਜੀ, ਉੱਥੇ ਸਭ ਕੁਝ ਪੋਸੀਬਲ ਹੈ ਜੀ, ਉੱਥੇ ਸਭ ਕੁਝ ਹੋ ਸਕਦਾ, ਤੇ ਜਿੱਥੇ ਗੁਰੂ ਦੇ ਪ੍ਰਥਾਏ ਤਰਕ ਆ ਜਾਏ ਉੱਥੇ ਸੁੱਖ ਨਹੀਂ ਤੇ ਕਦੀ ਹੋ ਸਕਦਾ ਜੀ, ਸਮਝ ਲਓ ਉੱਥੇ ਦੁੱਖਾਂ ਦਾ ਡੇਰਾ ਸ਼ੁਰੂ ਹੋ ਗਿਆ ਜੀ, ਉੱਥੇ ਪਾਪਾਂ ਦਾ ਡੇਰਾ ਸ਼ੁਰੂ ਹੋ ਗਿਆ ਜੀ। ਹਾਂਜੀ, ਪਿਤਾ ਮਹਿਤਾ ਕਾਲੂ ਜੀ ਨੂੰ ਸਭ ਕੁਝ ਪਿਤਾ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਖਾ ਦਿੱਤਾ, ਤੇ ਪਿਤਾ ਮਹਿਤਾ ਕਾਲੂ ਜੀ ਕੀ ਵੇਖਦੇ ਵੀ ਮੇਰਾ ਸਾਰੇ ਸਨਮਾਨ ਕਰਨ ਦੇ ਸਾਡੇ ਵੱਡੇ ਵਡੇਰੇ ਉੱਠ ਕੇ ਜੀ, ਹਾਂਜੀ ਵੱਡੇ ਵਡੇਰੇ ਉਹਨਾਂ ਦਾ ਸਨਮਾਨ ਕਰ ਰਹੇ, ਅੱਗੋਂ ਮਿੱਠੇ ਮਿੱਠੇ ਬੋਲ ਬੋਲ ਰਹੇ ਜੀ ਉਹਨਾਂ ਨਾਲ। ਹਾਂਜੀ,
ਧੰਨ ਧੰਨ ਤੁਮਾਰੀ ਕਰਤੂਤਾ,
ਗੱਜ ਕੇ ਆਖੋ ਧੰਨ ਧੰਨ ਪਿਤਾ ਮਹਿਤਾ ਕਾਲੂ ਜੀ, ਐਤਾ ਨੀ ਗੁਰਮੁਖੋ ਗੱਜ ਕੇ ਕਹਿਣਾ ਪੈਣਾ, ਹੱਥ ਜੋੜੋ ਹਾਂ ਪਹਿਲਾਂ ਜੀ, ਸਾਵਧਾਨ ਹੋਵੋ, ਮਹਾਰਾਜ ਦਾ ਧਿਆਨ ਧਰੋ, ਤੇ ਗੱਜ ਕੇ ਆਖੋ ਧੰਨ ਧੰਨ ਪਿਤਾ ਮਹਿਤਾ ਕਾਲੂ ਜੀ,
ਧੰਨ ਧੰਨ ਪਿਤਾ ਮਹਿਤਾ ਕਾਲੂ,
ਧੰਨ ਧੰਨ ਪਿਤਾ ਮਹਿਤਾ ਕਾਲੂ ਜੀ,
ਧੰਨ ਧੰਨ ਪਿਤਾ ਮਹਿਤਾ ਕਾਲੂ ਜੀ।
ਲਓ ਗੁਰੂ ਸਾਹਿਬ ਦੇ ਪਰਿਵਾਰ ਵਾਲੇ ਜੀ, ਗੁਰੂ ਸਾਹਿਬ ਜੀ ਦੀ ਬੇਦੀਆਂ ਦੀ ਕੁੱਲ, ਪਿਤਾ ਮਹਿਤਾ ਕਾਲੂ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਿਤਾ ਕਾਲੂ ਤੂੰ ਧੰਨ ਹੈ ਭਾਈ, ਤੂੰ ਧੰਨ ਹੈ, ਤੇਰੇ ਜਗਤ ਵਿੱਚ ਆਉਣਾ ਧੰਨ ਹੈਗਾ ਕਹਿਣ ਲੱਗੇ ਤੇਰਾ। ਹਾਂਜੀ,
ਜੇ ਤੇ ਉਪਜੋ ਸਦਨ ਸਪੂਤਾ,
ਗੱਜ ਕੇ ਆਖੋ ਵਾਹਿਗੁਰੂ, ਜਿਹਦੇ ਘਰ ਵਿੱਚ ਸਪੁੱਤਰ ਪੈਦਾ ਹੋਏ, ਭਾਵ ਸਪੁੱਤਰ ਦੇ ਰੂਪ ਵਿੱਚ ਸ਼੍ਰੀ ਪਰਮੇਸ਼ਰ ਨੇ ਅਵਤਾਰ ਧਾਰਿਆ ਕਹਿਣ ਲੱਗੇ ਤੇਰੇ ਘਰ ਵਿੱਚ। ਹਾਂਜੀ, ਇਹ ਸਮਾਂ ਲੰਘਣ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ ਸਾਧ ਸੰਗਤ ਜੀ, ਮਹਿਤਾ ਕਾਲੂ ਜੀ ਪਹਿਲਾਂ ਨਹੀਂ ਸੀ ਸਮਝੇ ਇਹ ਗੱਲ ਜੀ। ਪਹਿਲਾਂ ਤੇ ਉਹ ਪੁੱਤਰ ਹੀ ਸਮਝਦੇ ਰਹੇ ਜੀ ਵੀ ਮੇਰੇ ਪੁੱਤਰ ਨੇ, ਪਰ ਹੁਣ ਸੱਚਖੰਡ ਵਿੱਚ ਜਦੋਂ ਉਹਨਾਂ ਦੀ ਬਿਰਤੀ ਪਹੁੰਚੀ ਤੇ ਸੱਚਖੰਡ ਦੇ ਵਿੱਚ ਉਹਨਾਂ ਦੇ ਹੀ ਵੱਡੇ ਵਡੇਰੇ ਇਹ ਕਹਿ ਰਹੇ ਵੀ ਤੂੰ ਧੰਨ ਹੈ, ਤੇਰੇ ਘਰ ਵਿੱਚ ਸਪੁੱਤਰ ਦੇ ਰੂਪ ਵਿੱਚ ਪਰਮੇਸ਼ਰ ਦਾ ਅਵਤਰਣ ਹੋਇਆ ਕਹਿਣ ਲੱਗੇ। ਹਾਂਜੀ,
ਸਭ ਪਿਤਰਨ ਕੋ ਕੀਨ ਉਧਾਰਾ।
ਤੇ ਇਹ ਵੀ ਗੱਲ ਸੁਣ ਲਾ, ਪਿਤਾ ਮਹਿਤਾ ਕਾਲੂ ਜੀ ਨੂੰ ਉਹਨਾਂ ਦੇ ਪਿੱਤਰ ਕਹਿ ਰਹੇ ਨੇ, ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੇ ਪਿੱਤਰ ਕਹਿ ਰਹੇ ਨੇ, ਅਸੀਂ ਜਿਹੜੇ ਇੱਥੇ ਸੱਚਖੰਡ 'ਚ ਬੈਠੇ ਹਾਂ ਨਾ ਆ ਕੇ, ਇਹ ਸਭ ਤੁਹਾਡੇ ਪੁੱਤਰ ਜੀ ਦੀ ਮਿਹਰਬਾਨੀ ਹੈ। ਕਹਿਣ ਲੱਗੇ ਉਹਨਾਂ ਨੇ ਸਾਡਾ ਉਧਾਰ ਕੀਤਾ ਜੀ, ਉਹਨਾਂ ਦੀ ਕਿਰਪਾ ਨਾਲ ਅਸੀਂ ਸੱਚਖੰਡ ਵਿੱਚ ਬੈਠੇ ਹਾਂ ਸਾਰੇ। ਹਾਂਜੀ,
ਪਹੁੰਚਾਏ ਪ੍ਰਭ ਕੇ ਦਰਬਾਰਾ,
ਸਾਨੂੰ ਤੇ ਰੱਬ ਦੇ ਘਰ ਸੱਚਖੰਡ ਚ ਪਹੁੰਚਾਤਾ, ਸੱਚਖੰਡ ਵਸੈ ਨਿਰੰਕਾਰ, ਸਾਨੂੰ ਇੱਥੇ ਵਸਾਤਾ ਲਿਆ ਕੇ ਉਹਨਾਂ ਨੇ। ਹਾਂਜੀ,
ਕਾਲੂ ਕਹੈ ਕਿਤਕ ਭਾ ਕਾਲਾ,
ਤੇ ਮਹਿਤਾ ਕਾਲੂ ਜੀ ਅੱਗੋਂ ਪਤਾ ਕੀ ਕਹਿਣ ਲੱਗੇ, ਕਹਿਣ ਲੱਗੇ ਤੁਸੀਂ ਕਿੰਨੇ ਕੁ ਸਮੇਂ ਦੇ ਸੱਚਖੰਡ ਵਿੱਚ ਆ ਕੇ ਵਸੇ ਹੋਏ ਹੋ, ਤੁਸੀਂ ਕਦੋਂ ਕੁ ਆਏ ਸੀਗੇ ਸੱਚਖੰਡ ਵਿੱਚ। ਹਾਂਜੀ,
ਤੁਮਨੇ ਪਾਇਓ ਆਨੰਦ ਵਿਸਾਲਾ,
ਜੇ ਕਦੋਂ ਕਦਾ ਤੁਹਾਨੂੰ ਇੰਨਾ ਵੱਡਾ ਆਨੰਦ ਪ੍ਰਾਪਤ ਹੋ ਗਿਆ, ਤੁਸੀਂ ਆਏ ਹੋ ਸੱਚਖੰਡ ਵਿੱਚ, ਸਾਰੇ ਤੇ ਸਾਰੀ ਕੋਲੀ ਬੈਠੀ ਹੈ, ਕਦੋਂ ਕਦੇ ਆ ਕੇ ਬੈਠੇ ਹੋ। ਹਾਂਜੀ,
ਬਸੇ ਆਨ ਸ਼੍ਰੀ ਹਰ ਕੇ ਲੋਗਾ,
ਹਾਂਜੀ,
ਜਹਿ ਮਦ ਮਾਨ ਮੋਹ ਮਨ ਸੋਗਾ,
ਤੇ ਰੱਬ ਦੇ ਪਿਆਰਿਆਂ ਵਿੱਚ ਆ ਕੇ ਵਸ ਰਹੇ ਹੋ ਤੁਸੀਂ ਸਾਰੇ, ਕਦੋਂ ਕਦੇ ਤੁਹਾਡਾ ਇੱਥੇ ਸੱਚਖੰਡ ਵਿੱਚ ਵਾਸਾ ਹੋ ਗਿਆ। ਹਾਂਜੀ,
ਸੁਣ ਕਾਲੂ ਜਬ ਸਦਨ ਤੁਮਾਰੇ,
ਤੇ ਗੱਜ ਕੇ ਆਖੋ ਵਾਹਿਗੁਰੂ। ਇੱਕ ਵੱਡੇ ਵਡੇਰੇ ਪਿੱਤਰ ਨੇ ਆਖਿਆ, ਮਹਿਤਾ ਕਾਲੂ ਇਹ ਵੀ ਸੁਣਦਾ, ਕਹਿਣ ਲੱਗੇ ਜਦੋਂ ਦਾ ਤੁਹਾਡੇ ਘਰ ਦੇ ਵਿੱਚ
ਅਵਤਰਿਓ ਸ੍ਰੀ ਏਕੰਕਾਰੇ,
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਰੂਪ ਵਿੱਚ ਰੱਬ ਨੇ ਅਵਤਾਰ ਤਾਰਿਆ, ਅਸੀਂ ਉਦੋਂ ਦੇ ਹੀ ਸਾਰੇ ਸੱਚਖੰਡ 'ਚ ਬੈਠੇ ਹਾਂ। ਕਹਿਣ ਲੱਗੇ ਇੱਧਰੋਂ ਉਹਨਾਂ ਨੇ ਅਵਤਾਰ ਧਾਰਿਆ, ਇੱਧਰੋਂ ਅਸੀਂ ਸਾਰੇ ਸੱਚਖੰਡ ਵਿੱਚ ਆ ਗਏ। ਕਹਿਣ ਲੱਗੇ ਇੱਧਰੋਂ ਸਾਰੇ ਅਸੀਂ ਸੱਚਖੰਡ ਵਿੱਚ ਆ ਗਏ, ਇਹ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਹੈ। ਹਾਂਜੀ,
ਤਬ ਕੇ ਆਨ ਬਸੇ ਇਹ ਥਾਨਾ, ਅਚੁੱਤ ਪਦਵੀ ਆਨੰਦ ਮਹਾਨਾ,
ਤੇ ਮਹਿਤਾ ਕਾਲੂ ਜੀ ਨੂੰ ਆਖ ਰਹੇ, ਮਹਿਤਾ ਕਾਲੂ ਅਸੀਂ ਸਾਰੇ ਸੱਚਖੰਡ ਵਿੱਚ ਆ ਕੇ ਬੈਠ ਗਏ ਹਾਂ, ਸਾਨੂੰ ਉਹ ਪਦਵੀ ਦੀ ਪ੍ਰਾਪਤੀ ਹੋਈ ਜਿਹਦੇ ਤੋਂ ਬੰਦਾ ਕਦੀ ਰਿਟਾਇਰ ਨਹੀਂ ਹੋ ਸਕਦਾ ਜੀ, ਜਿਹੜੀ ਪਦਵੀ ਖੁਸੇਗੀ ਨਹੀਂ ਕਦੀ, ਜਿਹਨੂੰ ਅਚੱਲ ਪਦਵੀ ਕਹਿੰਦੇ। ਕਹਿਣ ਲੱਗੇ ਅਸੀਂ ਹੁਣ ਅਚੱਲ ਪਦਵੀ 'ਚ ਹਾਂ। ਸਾਧ ਸੰਗਤ ਜੀ, ਜਦੋਂ ਬੰਦਾ ਸੱਚਖੰਡ ਵਿੱਚ ਵਾਸਾ ਹੋ ਜਾਵੇ ਨਾ ਜੀ, ਜਿਸ ਰੂਹ ਦਾ, ਸਮਝੋ ਉਹਨੂੰ ਉਹ ਪਦਵੀ ਪ੍ਰਾਪਤ ਹੋ ਗਈ ਜਿਹੜੀ ਬਾਅਦ ਵਿੱਚ ਰਿਟਾਇਰ ਨਹੀਂ ਹੋਏਗਾ ਬੰਦਾ ਜੀ। ਹਾਂਜੀ, ਆਮ ਪਦਵੀ ਹੋਵੇ 58 ਸਾਲਾਂ 'ਚ ਬੰਦਾ ਰਿਟਾਇਰ, ਕਿਤੇ 60 ਸਾਲ 'ਚ ਰਿਟਾਇਰ, ਪਰ ਸੱਚਖੰਡ ਵਿੱਚ ਜਿਹੜੀ ਪਰਮ ਪਦਵੀ ਪ੍ਰਾਪਤ ਹੁੰਦੀ ਨਾ ਬੰਦੇ ਨੂੰ ਉੱਥੇ ਪਹੁੰਚਣ ਦੀ, ਉੱਥੇ ਰਿਟਾਇਰਮੈਂਟ ਨਹੀਂ ਹੈਗੀ ਜੀ, ਉੱਥੇ ਸਦਾ ਦਾ ਹੀ ਵਾਸਾ ਜੀ। ਹਾਂਜੀ,
ਸੁੱਤ ਕੋ ਸੁੱਤ ਨਾ ਜਾਣ ਬੜ ਭਾਗੀ,
ਗੱਜ ਕੇ ਆਖੋ ਵਾਹਿਗੁਰੂ। ਤੇ ਪਿੱਤਰ ਮਹਿਤਾ ਕਾਲੂ ਜੀ ਨੂੰ ਕਹਿ ਰਹੇ, ਹੇ ਵੱਡੇ ਭਾਗਾਂ ਵਾਲੇ ਮਹਿਤਾ ਕਾਲੂ, ਇੱਕ ਗੱਲ ਦਾ ਚੇਤਾ ਰੱਖਿਓ, ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੀ। ਕਹਿਣ ਲੱਗੇ ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੀ। ਹਾਂਜੀ,
ਹਰ ਸੋ ਲਖੋ ਹੋ ਹੋ ਅਨੁਰਾਗੀ,
ਤੇ ਕੀ ਸਮਝਣਾ। ਕਹਿਣ ਲੱਗੇ ਆਪਣੇ ਪੁੱਤਰ ਨੂੰ ਰੱਬ ਸਮਝੀ। ਰੱਬ ਕਹਿਣ ਲੱਗੇ ਉਹ ਰੱਬ ਨੇ, ਉਹ ਪਰਮੇਸ਼ਰ ਨੇ ਉਹਨਾਂ ਦੇ ਨਾਲ ਪਿਆਰ ਕਰਿਆ ਕਰ। ਕਹਿਣ ਲੱਗੇ ਹਾਂਜੀ,
ਸੁਣ ਬਚ ਸੁਖ ਪਿਖ ਕੈ ਸਮੁਦਾਈ,
ਹਾਂਜੀ,
ਰਹਿਓ ਸੁਕਾਲੂ ਉਰ ਬਿਸਮਾਈ।
ਗੁਰਮੁਖੋ, ਸੱਚਖੰਡ ਵਿੱਚ ਪਿਤਾ ਮਹਿਤਾ ਕਾਲੂ ਜੀ ਸਾਰੀਆਂ ਗੱਲਾਂ ਸੁਣ ਰਹੇ ਆਪਣੇ ਪਿੱਤਰਾਂ ਦੀਆਂ, ਤੇ ਬੜੇ ਹੈਰਾਨ ਹੋ ਰਹੇ ਨੇ ਜੀ। ਸਾਰੇ ਪਿੱਤਰ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਹੱਥ ਜੋੜ ਜੋੜ ਆਖਣ, ਭਾਈ ਤੂੰ ਧੰਨ ਹੈ, ਤੇਰੇ ਘਰ ਉਹਨਾਂ ਨੇ ਅਵਤਾਰ ਧਾਰਿਆ, ਤੇ ਕਹਿਣ ਲੱਗੇ ਜਿਹਦੇ ਕਰਕੇ ਅਸੀਂ ਸੱਚਖੰਡ ਵਿੱਚ ਆ ਕੇ ਬੈਠੇ ਹਾਂ ਜੀ। ਹਾਂਜੀ,
ਤਜਨੇ ਕੀ ਅਭਲਾਖ ਨਾ ਕਰੀ,
ਹਾਂਜੀ,
ਰਹੋ ਇਹਾਂ ਮੈਂ ਹਿਰਦੈ ਵਿਚਰਈ,
ਤੇ ਗੱਜ ਕੇ ਆਖੋ ਵਾਹਿਗੁਰੂ। ਲਓ ਹੁਣ ਪਿਤਾ ਮਹਿਤਾ ਕਾਲੂ ਜੀ ਨੇ ਫੁਰਨਾ ਬਣਾ ਲਿਆ ਵੀ ਵਾਪਸ ਸਰੀਰ ਵਿੱਚ ਨਹੀਂ ਜਾਣਾ ਜੀ, ਵਾਪਸ ਸਰੀਰ ਵਿੱਚ ਨਹੀਂ ਜਾਣਾ, ਹੁਣ ਸੱਚਖੰਡ ਵਿੱਚ ਹੀ ਰਹਿਣਾ ਪੱਕਾ ਜੀ। ਸਰੀਰ 'ਚ ਜਾ ਕੇ ਫਿਰ ਉਹ ਕੰਮ ਸ਼ੁਰੂ ਹੋ ਜਾਣਾ, ਇੱਥੇ ਕਿੱਡਾ ਆਨੰਦ ਬਣਿਆ, ਪਿਤਾ ਮਹਿਤਾ ਕਾਲੂ ਜੀ ਨੇ ਫੁਰਨਾ ਬਣਾ ਲਿਆ ਜੀ। ਹਾਂਜੀ,
ਆਨੰਦ ਦਿਖਾਏ ਵੱਡੋ ਜਗਨਨਾਥ।
ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਸਾਡੇ ਪਿਤਾ ਜੀ ਤੇ ਹੁਣ ਪੱਕਾ ਹੀ ਸੱਚਖੰਡ ਚ ਰਹਿਣ ਦਾ ਫੁਰਨਾ ਬਣਾ ਰਹੇ ਨੇ। ਗੱਜ ਕੇ ਆਖੋ, ਉਹ ਤੇ ਫੁਰਨਾ ਬਣਾ ਬੈਠੇ ਸੱਚਖੰਡ ਵਿੱਚ ਰਹਿਣ ਦਾ, ਤੇ ਅਜੇ ਤਾਂ ਉਹਨਾਂ ਨੂੰ ਸੰਸਾਰ ਤੇ ਆਉਣਾ ਪੈਣਾ ਆ, ਅਜੇ ਤੇ ਇੱਕ ਵਾਰੀ ਸਾਡੇ ਨਾਲ ਬਚਨ ਕਰਨਾ ਪੈਣਾ ਉਹਨਾਂ ਨੂੰ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਕ ਕਾਰਜ ਕੀਤਾ ਜੀ। ਹਾਂਜੀ,
ਪਿਤ ਕੋ ਗਹਿਓ ਹੱਥ ਮੈਂ ਹੱਥਾ,
ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਜੀ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਜੀ। ਪਿਤਾ ਜੀ ਦਾ ਹੱਥ ਨਾ ਜੀ, ਆਪਣੇ ਹੱਥ ਵਿੱਚ ਫੜ ਲਿਆ। ਪਿਤਾ ਜੀ ਦਾ ਸਰੀਰ ਤੇ ਹੈਗਾ ਸੀਗਾ, ਪਰ ਵਿਚਲੀ ਰੂਹ ਸੱਚਖੰਡ ਵਿੱਚ ਸੀ ਜੀ ਉਸ ਸਮੇਂ ਦੀ। ਪਰ ਜਦੋਂ ਉਹਨਾਂ ਆਪਣੇ ਪਿਤਾ ਜੀ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਹਾਂਜੀ,
ਇਹ ਛਿਨ ਮੈਂ ਲੋਚਨ ਖੁਲਵਾਏ,
ਉਸੇ ਵੇਲੇ ਰੂਹ ਜਿਹੜੀ ਸੀ ਉਹ ਸਰੀਰ ਦੇ ਵਿੱਚ ਵਾਪਸ ਆ ਗਈ ਤੇ ਪਿਤਾ ਮਹਿਤਾ ਕਾਲੂ ਜੀ ਨੇ ਨੇਤਰ ਖੋਲੇ ਜੀ। ਉਸੇ ਸਮੇਂ ਰੂਹ ਵਾਪਸ ਸਰੀਰ ਚ ਆ ਗਈ। ਇਹ ਗੁਰੂ ਸਾਹਿਬ ਵਾਸਤੇ ਨਾ ਜੀ ਬਹੁਤੀਆਂ ਵੱਡੀਆਂ ਖੇਡਾਂ ਨਹੀਂ ਹੈਗੀਆਂ ਜੀ। ਹਾਂਜੀ,
ਸ੍ਰੀ ਮੁਖ ਸੋ ਅਸ ਬਚਨ ਅਲਾਏ,
ਤੇ ਜਦੋਂ ਪਿਤਾ ਜੀ ਨੇ ਨੇਤਰ ਖੋਲ ਲਏ, ਸੱਚਖੰਡ ਦਾ ਸਾਰਾ ਨਜ਼ਾਰਾ ਮਹਾਰਾਜ ਨੇ ਵਿਖਾਤਾ, ਤੇ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਹਾਂਜੀ,
ਦੇਖੇ ਪਿੱਤਰ ਕਿਦੋਂ ਤੁਮ ਨਾਹੀਂ।
ਮਹਾਰਾਜ ਕਹਿੰਦੇ ਤੁਸੀਂ ਵੇਖ ਲਓ, ਸ਼ਰਾਧ ਕਰਾ ਰਹੇ ਸੀ ਵੀ ਮਰਿਆਂ ਤੱਕ ਪ੍ਰਸ਼ਾਦਾ ਪਹੁੰਚਾਉਣਾ। ਕਹਿਣ ਲੱਗੇ ਪਿੱਤਰ ਵੇਖ ਲਏ ਕਿ ਨਹੀਂ ਵੇਖੇ? ਕਹਿਣ ਲੱਗੇ, ਮਹਾਰਾਜ ਕਹਿੰਦੇ ਵੇਖ ਲਿਆ ਆਪਣੇ ਪਿੱਤਰ ਕਿੱਥੇ ਨੇ। ਹਾਂਜੀ,
ਕਹੋ ਬਿਰਤੰਤ ਸਭੈ ਹਮ ਪਾਹੀ,
ਤੇ ਸਾਨੂੰ ਸਾਡੇ ਸਾਰੇ ਸਾਨੂੰ ਬਿਰਤੰਤ ਦੱਸੋ ਆਪਣਾ। ਹਾਂਜੀ,
ਕਾਲੂ ਕੋ ਸਭ ਸੰਸੈ ਭਾਗਾ,
ਤੇ ਪਿਤਾ ਮਹਿਤਾ ਕਾਲੂ ਜੀ ਨੇ ਅੱਖੀ ਵੇਖ ਲਿਆ ਸੀ ਸਾਰਾ ਕੁਝ ਜੀ। ਆ ਜਿਹੜੇ ਨਹੀਂ ਮੰਨਦੇ ਜੀ, ਜਦੋਂ ਅੱਖੀ ਵੇਖ ਲੈਣਗੇ ਫਿਰ ਆਪੇ ਮੰਨ ਜਾਣਗੇ ਜੀ। ਹਾਂਜੀ, ਜਦੋਂ ਅੱਖੀ ਵੇਖਿਆ ਜਾਂਦਾ ਫਿਰ ਸਭ ਕੁਝ ਮੰਨ ਲੈਂਦਾ ਬੰਦਾ ਜੀ। ਪਿਤਾ ਮਹਿਤਾ ਕਾਲੂ ਜੀ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਜੀ। ਹਾਂਜੀ,
ਜਾਨ ਪ੍ਰਭੂ ਕੋ ਮਨ ਅਨੁਰਾਗਾ,
ਤੇ ਸਮਝ ਲਿਆ ਜੀ, ਸੋਝੀ ਆ ਗਈ। ਉਹ ਸੋਝੀ ਆਈ ਜਿੰਨਾ ਚਿਰ ਤੱਕ ਸਰੀਰ ਚ ਰਹੇ ਨਾ ਜੀ ਪਿਤਾ ਜੀ, ਉਹਨਾਂ ਚਿਰ ਤੱਕ ਇਸ ਸੋਝੀ ਤੋਂ ਦੂਰ ਹੀ ਰਹੇ ਸੀਗੇ ਜੀ। ਅੰਤਿਮ ਸਮੇਂ ਸੋਝੀ ਆਈ ਜੀ। ਹਾਂਜੀ, ਉਹਦਾ ਵੀ ਇੱਕ ਕਾਰਨ ਹੈ। ਗੱਜ ਕੇ ਆਖੋ, ਫਿਰ ਆਖੋ, ਸਤਿਗੁਰੂ ਜੀ ਨੇ ਆਪ ਹੀ ਇਹ ਪਰਦਾ ਪਾਇਆ ਹੋਇਆ ਸੀਗਾ ਜੀ। ਗੁਰੂ ਨਾਨਕ ਸਾਹਿਬ ਨੇ ਨਾ ਜੀ ਆਪ ਮਾਤਾ ਪਿਤਾ ਦੀਆਂ ਅੱਖਾਂ 'ਤੇ ਪਰਦਾ ਪਾਇਆ ਸੀਗਾ। ਅੱਜ ਪਿਤਾ ਜੀ ਦੀਆਂ ਅੱਖਾਂ ਤੋਂ ਪਰਦਾ ਚੁੱਕਤਾ, ਆਉਣ ਵਾਲੇ ਸਮੇਂ 'ਚ ਮਾਤਾ ਦੀਆਂ ਅੱਖਾਂ ਤੋਂ ਵੀ ਚੁੱਕ ਦੇਣਾ ਜੀ। ਆਪ ਹੀ ਪਰਦਾ ਪਾਇਆ। ਜੇ ਮਹਾਰਾਜ ਇਹ ਪਰਦਾ ਨਾ ਪਾਉਂਦੇ ਉਹਨਾਂ 'ਤੇ ਤਾਂ ਇਤਿਹਾਸ ਕਿਵੇਂ ਬਣਨਾ ਸੀਗਾ ਜੀ। ਹਾਂਜੀ, ਫਿਰ ਉਹਨਾਂ ਨੇ ਪੂਜਣਾ ਸ਼ੁਰੂ ਕਰ ਦੇਣਾ ਸੀ ਉਹਨਾਂ ਨੂੰ ਜੀ। ਮਾਤਾ ਪਿਤਾ ਨੇ ਘਰ ਵਿੱਚ ਹੀ ਪੂਜਾ ਕਰਨੀ ਸ਼ੁਰੂ ਕਰ ਦੇਣੀ ਸੀ, ਅਤੇ ਨਾਲੇ ਫਿਰ ਕਦੀ ਵੀ ਪੜ੍ਹਨੇ ਨਹੀਂ ਪਾਉਣਾ। ਅਤੇ ਜੇ ਮਹਾਰਾਜ ਨੂੰ ਪੜ੍ਹਨੇ ਨਾ ਪਾਉਂਦੇ ਤਾਂ ਉੱਥੇ ਮਹਾਰਾਜ ਉਪਦੇਸ਼ ਕਿਵੇਂ ਦਿੰਦੇ ਪਾਂਧੇ ਨੂੰ ਜਾ ਕੇ ਜੀ? ਹਾਂਜੀ, ਬਾਣੀ ਕਿਵੇਂ ਉਚਾਰਨੀ ਸੀਗੀ ਜੀ ਸਾਰੀ ਜੀ? ਵਿਦ ਤਾਂ ਬਣਨੀ ਨਹੀਂ ਬਣਨੀ ਸੀ ਨਾ ਜੀ ਸਾਰੀ, ਕੋਈ ਨਾ ਕੋਈ। ਸਾਰੀ ਜ਼ਿੰਦਗੀ ਜਿਹੜਾ ਪਰਦਾ ਪਾ ਕੇ ਰੱਖਿਆ, ਅੱਜ ਗੁਰੂ ਨਾਨਕ ਸਾਹਿਬ ਨੇ ਪਰਦਾ ਚੁੱਕਿਆ ਜੀ। ਪਿਤਾ ਜੀ ਦੇ ਨੇਤਰਾਂ 'ਚ ਜਲ, ਹੱਥ ਜੋੜ ਲਏ, ਕਹਿਣ ਲੱਗੇ ਮਹਾਰਾਜ ਸਭ ਪਤਾ ਲੱਗ ਗਿਆ, ਤੁਸੀਂ ਆਪ ਹੀ ਰੱਬ ਹੋ। ਕਹਿਣ ਲੱਗੇ ਲੱਗ ਗਿਆ ਪਤਾ, ਕਹਿਣ ਲੱਗੇ ਹਾਂਜੀ,
ਕਹਿਣ ਲੱਗੇ ਉਹ ਮੈਂ ਸਭ ਹੀ ਦੇਖੇ,
ਹੁਣ ਤੇ ਮੈਂ ਸਾਰੇ ਹੀ ਵੇਖ ਲਏ। ਕਹਿਣ ਲੱਗੇ ਕੱਲੇ ਵੇਖੇ ਨਹੀਂ, ਉਹਨਾਂ ਦੀਆਂ ਗੱਲਾਂ ਵੀ ਸੁਣੀਆਂ। ਕਹਿਣ ਲੱਗੇ ਹਾਂਜੀ,
ਵਸੈ ਤਹਾਂ ਜਹ ਆਨੰਦ ਵਿਸੇਖੇ,
ਉਹ ਤੇ ਉੱਥੇ ਵਾਸਾ ਉਹਨਾਂ ਦਾ ਹੋਇਆ ਜਿੱਥੇ ਆਨੰਦ ਹੀ ਆਨੰਦ ਹੈਗਾ, ਜਿੱਥੇ ਦੁੱਖ ਹੈ ਹੀ ਕੋਈ ਨਹੀਂ ਜੀ। ਬੇਗਮ ਪੂਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਕੋ ਥਾਓ। ਹਾਂਜੀ,
ਅਬ ਕਰ ਕਿਰਪਾ ਮੁਜੈ ਤੇ ਥਾਨਾ,
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਧ ਸੰਗਤ, ਉੱਥੇ ਪਿਤਾ ਜੀ ਨੇ ਸਤਿਗੁਰੂ ਦੇ ਚਰਨਾਂ ਵੱਲ ਵੇਖਿਆ ਜੀ, ਚਰਨਾਂ ਵੱਲ ਵੇਖਿਆ। ਜਿੰਨਾ ਚਿਰ ਤੱਕ ਸਰੀਰ ਸੀਗਾ, ਅੱਜ ਪਹਿਲੀ ਵਾਰੀ ਇਹ ਕਾਰਜ ਹੋਇਆ, ਨਹੀਂ ਤੇ ਤਾੜਦੇ ਹੀ ਰਹੇ ਜੀ। ਰਾਏ ਬੁਲਾਰ ਜੀ ਨੂੰ ਪਤਾ ਲੱਗ ਗਿਆ ਸੀਗਾ, ਜਦੋਂ ਗੁਰੂ ਨਾਨਕ ਸਾਹਿਬ ਜੀ ਸੱਚਾ ਸੌਦਾ ਕੀਤਾ ਨਾ, ਤੇ ਪਤਾ ਲੱਗਾ ਮਹਿਤਾ ਕਾਲੂ ਨੇ ਵੇਦ ਵੀ ਕੀਤੀ ਮੇਰੇ ਸਤਿਗੁਰੂ ਦੀ, ਤੇ ਉੱਥੇ ਦੱਸਦੇ ਕੋਲ ਸੱਦਿਆ ਜੀ ਰਾਏ ਬੁਲਾਰ ਜੀ ਨੇ। ਕੋਲ ਸੱਦਿਆ ਮਹਿਤਾ ਕਾਲੂ ਜੀ ਨੂੰ ਤੇ ਇੱਕ ਗੱਲ ਆਖੀ ਸੀ, ਵੇਖੀ ਮਹਿਤਾ ਕਾਲੂ ਇਹਨਾਂ ਦੀ ਬੇਅਦਬੀ ਨਾ ਕਰ, ਮੇਰਾ ਤੇ ਵਸ ਕੋਈ ਨਹੀਂ ਚੱਲਦਾ, ਮੇਰਾ ਜੀ ਕਰਦਾ ਨਾਨਕ ਜੀ ਨੂੰ ਤੁਹਾਡੇ ਘਰ ਭੇਜਾਂ ਹੀ ਨਾ, ਪੱਕਾ ਆਪਣੇ ਘਰ ਰੱਖਣਾ। ਕਹਿਣ ਲੱਗੇ ਆਪਣੀ ਪਤਨੀ ਨੂੰ ਆਖਿਆ, ਜੇ 20 ਦਾ ਲੰਗਰ ਲਾ ਕੇ ਆਏ ਨੇ ਨਾ ਤੇ 5 ਗੁਣਾ ਦੇ ਦੇ, 100 ਮੋਹਰਾਂ ਦੇ ਦੇ, 100 ਰੁਪਈਏ ਦੇ ਦੇ। ਮਹਿਤਾ ਕਾਲੂ ਆ 100 ਮੋਹਰਾਂ ਚੁੱਕ। ਪਰ ਗੁਰੂ ਨਾਨਕ ਦੇਵ ਜੀ ਨੂੰ ਕੁਝ ਨਾ ਆਖੀ। ਕਹਿਣ ਲੱਗੇ ਪੁੱਛਿਆ ਜੀ ਇਹ ਕੀ ਗੱਲ, ਨੁਕਸਾਨ ਉਹ ਕਰਨ। ਅਸਲ ਚ ਪਤਾ ਤੇ ਅੱਜ ਲੱਗਾ ਵੀ ਉਹ ਰੱਬ ਨੇ, ਪਹਿਲਾਂ ਤੇ ਪੜਦਾ ਪਿਆ ਹੋਇਆ ਸੀ। ਕਹਿਣ ਲੱਗੇ ਨੁਕਸਾਨ ਉਹ ਕਰਨ ਤੇ ਭਰੋ ਤੁਸੀਂ ਤੇ ਰਾਏ ਬੁਲਾਰ ਪਿਆਰ ਵਿੱਚ ਆ ਕੇ ਨੇਤਰ ਸੱਜਲ ਕਰਕੇ ਕਹਿਣ ਲੱਗੇ, ਮਹਿਤਾ ਕਾਲੂ ਤੈਨੂੰ ਮੈਂ ਕਿਵੇਂ ਦੱਸਾਂ, ਇਹ ਖਜ਼ਾਨੇ ਵਿੱਚ ਜਿੰਨੀ ਮਾਇਆ ਸਾਰੀ ਨਾਨਕ ਜੀ ਦੀ ਦਿੱਤੀ ਹੋਈ ਹੈ। ਕਹਿਣ ਲੱਗੇ ਸਾਰੀ ਇਹਨਾਂ ਦੀ ਹੈ, ਮੇਰੇ ਤਬੇਲੇ 'ਚ ਜਿਹੜੇ ਘੋੜੇ ਨੇ ਉਹ ਇਹਨਾਂ ਦੇ ਨੇ। ਤੇ ਉਸ ਦਿਨ ਬਚਨ ਕੀਤਾ ਸੀ ਮਹਿਤਾ ਕਾਲੂ, ਮੇਰੇ ਕੋ ਪੁੱਛ ਕੇ ਵੇਖ, ਤਲਵੰਡੀ ਵਸਦੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਰਕੇ ਹੈ। ਕਹਿਣ ਲੱਗੇ ਚਰਨਾਂ ਕਰਕੇ ਵਸਦੀ ਹੈ, ਪਰ ਉਹ ਪੜਦਾ ਬਣਿਆ ਰਿਹਾ ਸਾਧ ਸੰਗਤ। ਇਹ ਵੀ ਬੇਨਤੀ ਹੈ, ਭਰਮ ਕੇ ਪੜਦੇ ਸਤਿਗੁਰ ਖੋਲੇ। ਜਦੋਂ ਪਰਦਾ ਦੂਰ ਹੋਣਾ ਉਦੋਂ ਹੀ ਹੋਣਾ ਜੀ, ਜਿੰਨਾ ਚਿਰ ਪੈਣਾ ਉਨਾ ਚਿਰ ਪਿਆ ਹੀ ਰਹਿਣਾ ਜੀ। ਅੱਜ ਗੁਰੂ ਸਾਹਿਬ ਨੇ ਕੀਤੀ ਕਿਰਪਾ, ਕਰਤਾ ਦੂਰ ਪੜਦਾ ਜੀ। ਮਹਿਤਾ ਕਾਲੂ ਜੀ ਨੇ ਸ਼ਰਧਾ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਵੱਲ ਵੇਖਿਆ ਜੀ, ਅੱਜ ਵੇਖਿਆ ਮੇਰੇ ਇੰਨੇ ਵੱਡੇ ਭਾਗ ਖੁਦ ਪਰਮੇਸ਼ਰ ਨੇ ਸਾਡੇ ਘਰ ਵਿੱਚ ਅਵਤਾਰ ਤਾਰਿਆ ਜੀ, ਸਾਡੇ ਘਰ ਵਿੱਚ ਜੀ। ਤੇ ਸਾਧ ਸੰਗਤ ਉੱਥੇ ਨਾਲ ਹੀ ਫਿਰ ਕਹਿਣ ਲੱਗਿਓ, ਵਾਹਿਗੁਰੂ ਮੈਂ ਸਭ ਹੀ ਦੇਖੇ, ਬਸੇ ਤਹਾਂ ਜਹ ਅਨੰਦ ਵਿਸ਼ੇਖੇ, ਅਬ ਕਰ ਕਿਰਪਾ ਮੁਝੈ ਤਹ ਥਾਨਾ, ਪਹੁੰਚਾਵੋ ਤੁਮ ਮਾਇਆ ਨਿਧਾਨਾ। ਗੱਜ ਕੇ ਆਖੋ, ਹੱਥ ਜੋੜ ਕੇ ਕਹਿਣ ਲੱਗੇ, ਹੇ ਕਿਰਪਾ ਨਿਧਾਨ ਵਾਹਿਗੁਰੂ ਜੀ ਦੇ ਸਰੂਪ ਨਾਨਕ ਜੀ, ਹੁਣ ਕਿਰਪਾ ਕਰੋ, ਇਸ ਸਰੀਰ ਵਿੱਚ ਰਹਿਣ ਦਾ ਮੇਰਾ ਜੀ ਨਹੀਂ ਕਰਦਾ। ਕਹਿਣ ਲੱਗੇ ਹੁਣ ਕਿਰਪਾ ਕਰੋ ਤੇ ਮੈਨੂੰ ਵੀ ਉਸੇ ਹੀ ਸੱਚਖੰਡ ਵਿੱਚ ਭੇਜ ਦਿਓ। ਕਹਿਣ ਲੱਗੇ ਜਿੱਥੇ ਸਾਰੇ ਉਹਨਾਂ ਨੂੰ ਭੇਜਿਆ ਜੇ। ਹਾਂਜੀ,
ਪਹੁੰਚਾਵੋ ਤੁਮ ਮਾਇਆ ਨਿਧਾਨਾ,
ਹੇ ਕਿਰਪਾ ਨਿਧਾਨ ਰੱਬ ਰੂਪ ਗੁਰੂ ਨਾਨਕ ਸਾਹਿਬ, ਕਿਰਪਾ ਕਰੋ ਤੇ ਮੈਨੂੰ ਉੱਥੇ ਪਹੁੰਚਾ ਦਿਓ। ਹਾਂਜੀ,
ਮਲ ਮੂਤਰ ਕੀ ਤਜ ਕਰ ਦੇ ਹਾ।
ਸਾਧ ਸੰਗਤ ਜਿਹੜਾ ਇੱਕ ਵਾਰੀ ਸੱਚਖੰਡ ਵੇਖ ਆਉਂਦਾ ਹੈ ਨਾ, ਉਹਦਾ ਸੰਸਾਰ ਵਿੱਚ ਰਹਿਣ ਨੂੰ ਜੀ ਨਹੀਂ ਜੇ ਕਰਦਾ ਜੀ, ਸੱਚਖੰਡ ਨੂੰ ਜਿਹੜਾ ਵੇਖ ਆਉਂਦਾ। ਗੱਜ ਕੇ ਆਖੋ ਸਾਰੇ, ਜਿਹੜਾ ਇੱਕ ਵਾਰ ਵੇਖ ਆਉਂਦਾ ਉਹਦਾ ਪਰਤ ਕੇ ਵਾਪਸ ਆਉਣ ਨੂੰ ਜੀ ਨਹੀਂ ਕਰਦਾ। ਪਤਾ ਲੱਗ ਜਾਂਦਾ ਅਸਲੀ ਸੁੱਖ ਨਾਮ ਵਿੱਚ ਹੈ। ਆ ਮਿੱਟੀ ਦੇ ਮਲ ਮੂਤਰ ਦੇ ਭਰੇ ਹੋਏ ਸਰੀਰ ਵਿੱਚ ਨਹੀਂ ਹੈਗਾ ਜੀ। ਹਾਂਜੀ, ਪਤਾ ਕੀ ਕਹਿਣ ਲੱਗੇ, ਕਹਿਣ ਲੱਗੇ ਨਾਨਕ ਜੀ ਕਰੋ ਕਿਰਪਾ, ਕਿਰਪਾ ਕਰਕੇ ਮੈਨੂੰ ਵੀ ਸੱਚਖੰਡ ਵਿੱਚ ਪਹੁੰਚਾ ਦਿਓ। ਕਿਉਂ, ਮਲ ਮੂਤਰ ਕੀ ਤਜ ਕਰਦੇ ਹਾਂ, ਮੈਂ ਵੀ ਆ ਮਲ ਮੂਤਰ ਮਿੱਟੀ ਦਾ ਸਰੀਰ ਹੁਣ ਤਜਣਾ ਚਾਹੁੰਦਾ। ਹੁਣ ਤੇ ਇਉਂ ਲੱਗਦਾ ਮੇਰਾ ਅੰਦਰ ਇਸ ਪਿੰਜਰੇ ਵਿੱਚ ਕੈਦ ਹੈ। ਕਹਿਣ ਲੱਗੇ ਹੁਣ ਤੇ ਇਉਂ ਲੱਗਦਾ। ਹਾਂਜੀ,
ਪਹੁੰਚੋ ਤਹਾਂ ਚਾਹੇ ਮਮ ਇਹਾ,
ਮੇਰੀ ਇਹ ਚਾਹਣਾ ਹੈ, ਅੱਜ ਭਰਮ ਦਾ ਪਰਦਾ ਤੁਸੀਂ ਲਾਹ ਦਿੱਤਾ, ਹੁਣ ਮੇਰੀ ਇਹ ਚਾਹਣਾ ਹੈ, ਕਿਰਪਾ ਕਰੋ ਦਇਆ ਕਰੋ, ਮੇਰੀ ਇੱਛਾ ਪੂਰੀ ਕਰ ਦਿਓ ਤੇ ਮੈਨੂੰ ਵੀ ਉੱਥੇ ਹੀ ਪਹੁੰਚਾ ਦਿਓ। ਕਹਿਣ ਲੱਗੇ ਹਾਂਜੀ,
ਸੁਣੋ ਪਿਤਾ ਤਬ ਬੈਸ ਬਿਤਾਈ,
ਹਾਂਜੀ
ਕਿਤਕ ਦਿਵਸ ਮੈਂ ਪਹੁੰਚੋ ਜਾਈ।
ਮਹਾਰਾਜ ਕਹਿਣ ਲੱਗੇ, ਪਿਤਾ ਜੀ ਫਿਰ ਸੁਣ ਲਓ, ਹੁਣ ਤੇ ਪਿਤਾ ਜੀ ਦੇ ਗੱਲ ਕਰਨ ਦਾ ਤਰੀਕਾ ਬਦਲ ਗਿਆ, ਪਤਾ ਲੱਗ ਗਿਆ ਵੀ ਰੱਬ ਹੈ। ਹੱਥ ਜੋੜ ਕੇ ਕਹਿਣ ਲੱਗੇ ਜੀ, ਕਰੋ ਹੁਕਮ ਦਾਤਾ ਜੀ। ਮਹਾਰਾਜ ਕਹਿਣ ਲੱਗੇ, ਧਿਆਨ ਨਾਲ ਸੁਣੋ, ਤੁਸੀਂ ਬਹੁਤ ਸਾਰੀ ਉਮਰ ਬਤੀਤ ਕਰਤੀ ਹੈ, ਹੁਣ ਤੇ ਗਿਣਤੀ ਦੇ ਦਿਨ ਨੇ ਤੁਹਾਡੇ ਕੋਲ। ਕਹਿਣ ਲੱਗੇ ਗਿਣਤੀ ਦੇ ਦਿਨ ਨੇ। ਹਾਂਜੀ,
ਕਿਤਕ ਦਿਵਸ ਮੈਂ ਪਹੁੰਚੋ ਜਾਈ।
ਮਹਾਰਾਜ ਕਹਿਣ ਲੱਗੇ, ਕੁਝ ਦਿਨਾਂ ਵਿੱਚ ਜਿੱਥੇ ਅੱਜ ਤੁਸੀਂ ਹੋ ਕੇ ਆਏ ਹੋ ਨਾ, ਉੱਥੇ ਫਿਰ ਪੱਕੇ ਤੌਰ ਤੇ ਜਾ ਕੇ ਵਸ ਜਾਓਗੇ। ਕਹਿਣ ਲੱਗੇ ਤੁਸੀਂ ਕੁਝ ਦਿਨਾਂ ਵਿੱਚ ਸੱਚਖੰਡ ਵਿੱਚ ਪਹੁੰਚ ਜਾਣਾ। ਹਾਂਜੀ,
ਆਪ ਉੱਠ ਕੇ ਸਭ ਭੋਜਨ ਖਵਾ।
ਮਹਾਰਾਜ ਕਹਿੰਦੇ ਹੁਣ ਇਹਨਾਂ ਨੂੰ ਪ੍ਰਸ਼ਾਦਾ ਛਕਾਓ, ਜਿਹੜੇ ਬੈਠੇ ਜਿਹੜੇ ਸੱਦੇ ਨੇ ਹੁਣ ਇਹਨਾਂ ਨੂੰ ਪ੍ਰਸ਼ਾਦਾ ਛਕਾਓ। ਹਾਂਜੀ,
ਬਾਹਰ ਬੈਠ ਹਰ ਕੇ ਗੁਣ ਗਾਵੋ,
ਬੈਠ ਕੇ ਤੇ ਬਾਅਦ ਚੋਂ ਰੱਬ ਦੇ ਗੁਣ ਗਾਇਓ। ਹਾਂਜੀ,
ਬਚਨ ਮਾਨ ਉੱਠ ਦੀਨ ਅਹਾਰਾ,
ਹੁਣ ਤੇ ਸੱਤ ਬਚਨੀ ਹੋ ਗਏ ਜੀ। ਕਿਉਂ? ਹੁਣ ਤੇ ਗੁਰੂ ਜੀ ਦੀ ਇੱਕ ਇੱਕ ਗੱਲ ਉਹਨਾਂ ਨੂੰ ਹੁਕਮ ਲੱਗਣ ਲੱਗ ਪਈ ਜੀ। ਸੱਤ ਬਚਨ ਕੀਤਾ ਜੀ। ਹਾਂਜੀ,
ਜੋ ਤਹਿ ਆਏ ਸਭ ਕੋ ਖਵਾਰਾ,
ਜੋ ਬਣਾਇਆ ਹੀ ਸਭ ਨੂੰ ਖਵਾ ਦਿੱਤਾ, ਪਰ ਹੁਣ ਇਹ ਇੱਛਾ ਨੀ ਵੀ ਸਾਡੇ ਪਿੱਤਰਾਂ ਤੱਕ ਪਹੁੰਚੇਗਾ ਜੀ। ਹਾਂਜੀ,
ਕਿਤਕ ਦਿਵਸ ਜਬ ਬਾਹਰ ਬਿਤਾਏ,
ਕੁਝ ਕੁ ਦਿਨ ਹੋਰ ਬਤੀਤ ਕੀਤੇ ਪਿਤਾ ਜੀ ਨੇ,
ਅੰਤ ਸਮਾਂ ਪਹੁੰਚਿਓ ਤਬ ਆਏ।
ਗੁਰਮੁਖੋ, ਅੰਤਮ ਸਮਾਂ ਆ ਗਿਆ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਜੀ ਜ਼ਿੰਦਗੀ ਵਿੱਚ ਮੈਂ ਬਹੁਤ ਵਾਰ ਤੁਹਾਡਾ ਅਪਮਾਨ ਕੀਤਾ। ਕਹਿਣ ਲੱਗੇ, ਮੈਂ ਬੜੀ ਬੇਅਦਬੀ ਕਰਦਾ ਰਿਹਾ, ਮੈਂ ਇਹਨਾਂ ਹੱਥਾਂ ਨਾਲ ਬੇਅਦਬੀ ਕੀਤੀ। ਤੁਸੀਂ ਕਿਰਪਾ ਦੇ ਘਰ ਵਿੱਚ ਆਇਓ, ਮੇਰੀਆਂ ਸਾਰੀਆਂ ਭੁੱਲਾਂ ਬਖਸ਼ ਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ। ਕਹਿਣ ਲੱਗੇ, ਵੇਖ ਲਓ ਅੱਜ ਪੁੱਤ ਨਾਲ ਗੱਲ ਹੋ ਰਹੀ ਜੇ, ਗੱਜ ਕੇ ਆਖੋ। ਅੱਜ ਸਮਝ ਆ ਗਈ ਨਾ ਜੀ, ਅੱਜ ਸਮਝ ਆ ਗਈ। ਇਹ ਡਿਊਟੀ ਸੀਗੀ ਜੀ, ਕੋਈ ਵੇਲਾ ਸੀਗਾ। ਇਹੋ ਹੀ ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੀ ਉਂਗਲ ਫੜ ਕੇ ਗੁਰੂ ਨਾਨਕ ਸਾਹਿਬ ਨੂੰ ਗੋਪਾਲ ਪਾਂਧੇ ਕੋ ਛੱਡ ਕੇ ਆਏ ਸੀਗੇ ਜੀ। ਹਾਂਜੀ, ਇਹੋ ਹੀ ਪਿਤਾ ਮਹਿਤਾ ਕਾਲੂ ਜੀ ਜੈ ਰਾਮ ਜੀ ਨੂੰ ਕਹਿੰਦੇ ਸੀ, ਇਹਨਾਂ ਨੂੰ ਕਿਸੇ ਕੰਮ ਕਰ ਤੇ ਲਾਓ। ਹਾਂਜੀ, ਇਹੋ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਸੀ, ਖੇਤੀ ਕਰਿਆ ਕਰ। ਅੱਜ ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਜੀ ਤੁਹਾਡੇ ਨਾਲ ਬੋਲਦੇ ਆ, ਮੇਰੇ ਕੋਲ ਬੜੀਆਂ ਹੀ ਭੁੱਲਾਂ ਹੋਈਆਂ। ਕਹਿਣ ਲੱਗੇ, ਮੈਂ ਬੜੀ ਵਾਰੀ ਤੁਹਾਡੀ ਬੇਅਦਬੀ ਕਰ ਬੈਠਾ, ਕਿਰਪਾ ਕਰੋ ਮੇਰੀਆਂ ਭੁੱਲਾਂ ਮੈਨੂੰ ਮਾਫ ਕਰ ਦਿਓ ਤੇ ਆਪਣੇ ਚਰਨਾਂ ਚ ਮੈਨੂੰ ਥਾਂ ਦੇ ਦਿਓ ਜੀ। ਮਹਾਰਾਜ ਕਹਿੰਦੇ, ਪਿਤਾ ਜੀ, ਕਹਿਣ ਲੱਗੇ ਤੁਹਾਡਾ ਜੋ ਫਰਜ਼ ਸੀ ਤੁਸੀਂ ਉਹੀ ਕੀਤਾ। ਕਹਿਣ ਲੱਗੇ, ਜੋ ਤੁਹਾਡਾ ਫਰਜ਼ ਸੀ ਤੁਸੀਂ ਉਹਨੂੰ ਨਿਭਾਇਆ ਹੈ। ਕਹਿਣ ਲੱਗੇ, ਹੁਣ ਸਰੀਰ ਤਿਆਗੋ, ਇਹ ਸੱਚਖੰਡ ਵਿੱਚ ਜਾ ਕੇ ਬਰਾਜੋ, ਤੁਹਾਡੀ ਥਾਂ ਉਹ ਹੈ। ਕਹਿਣ ਲੱਗੇ, ਤੁਹਾਡੀ ਥਾਂ ਉਹ ਹੈ। ਉੱਥੇ ਫਿਰ ਅੰਤ ਸਮਾਂ ਪਹੁੰਚਿਓ ਤਬ ਆਏ। ਐਂ ਉਹ ਅੰਤਮ ਸਮਾਂ ਆ ਗਿਆ ਜੀ, ਜਦੋਂ ਮਹਿਤਾ ਕਾਲੂ ਜੀ ਹੋਣਾ ਸਰੀਰ ਤਿਆਗਣਾ ਜੀ। ਹਾਂਜੀ,
ਜਿਉਂ ਗੱਜ ਫੂਲ ਮਾਲ ਕੋ ਡਾਰੇ,
ਬਸ ਸਾਹਮਣੇ ਗੁਰੂ ਸਾਹਿਬ ਬੈਠ ਗਏ ਤੇ ਮਾਤਾ ਤ੍ਰਿਪਤਾ ਜੀ ਨੂੰ ਸੱਦ ਲਿਆ। ਜਾਣ ਲੱਗਿਆਂ ਦੱਸਿਆ, ਤ੍ਰਿਪਤਾ ਜੀ ਕੁਝ ਦਿਨ ਪਹਿਲਾਂ ਮੈਂ ਜੋ ਦ੍ਰਿਸ਼ ਵੇਖਿਆ ਉਹ ਤੈਨੂੰ ਦੱਸ ਦਿੰਦਾ। ਨਾਨਕ ਜੀ ਨੇ ਕਿਰਪਾ ਕਰੀ, ਸੁਰਤ ਨੂੰ ਸੱਚਖੰਡ ਵਿੱਚ ਪਹੁੰਚਾਇਆ, ਉੱਥੇ ਸਾਡੇ ਸਾਰੇ ਪਿੱਤਰ ਪਹੁੰਚੇ ਹੋਏ ਨੇ ਤੇ ਉਹਨਾਂ ਇਹ ਗੱਲ ਦੱਸੀ ਹੈ, ਜਦੋਂ ਦੇ ਇਹ ਸਾਡੇ ਘਰ ਵਿੱਚ ਆਏ ਨੇ ਉਦੋਂ ਦੇ ਹੀ ਅਸੀਂ ਸੱਚਖੰਡ ਵਿੱਚ ਬੈਠੇ ਹਾਂ ਜੀ। ਹੁਣ ਇਹਨਾਂ ਨੇ ਕਿਰਪਾ ਕੀਤੀ, ਹੁਣ ਮੈਂ ਵੀ ਸੱਚਖੰਡ ਵਿੱਚ ਜਾ ਰਿਹਾ। ਮਾਤਾ ਤ੍ਰਿਪਤਾ ਜੀ ਨੇ ਬੈਰਾਗ ਤੇ ਕੀਤਾ, ਪਰ ਸੱਚ ਵੀ ਅੱਖਾਂ ਸਾਹਮਣੇ ਆ ਗਿਆ ਜੀ, ਵੀ ਸਾਡੇ ਘਰ ਰੱਬ ਨੇ ਅਵਤਾਰ ਧਾਰਿਆ ਹੋਇਆ ਜੀ, ਪਰਮੇਸ਼ਰ ਨੇ ਅਵਤਾਰ ਧਾਰਿਆ ਜੀ। ਉੱਥੇ ਫਿਰ ਸਾਧ ਸੰਗਤ, ਜਿਉਂ ਗਜ ਮਾਲ ਫੂਲ ਘੋ ਡਾਰੇ, ਜਿਵੇਂ ਹਾਥੀ ਸੁੰਡ ਵਿੱਚ ਮਾਲਾ ਰੱਖੇ ਤੇ ਫਿਰ ਐਂ ਜਾ ਕੇ ਛੱਡ ਦੇ। ਹਾਂਜੀ,
ਤਿਉਂ ਤਨ ਤਜ ਬੈਕੁੰਠ ਪਧਾਰੇ,
ਪਿਤਾ ਜੀ ਪੈ ਗਏ ਲੰਮੇ। ਗੁਰੂ ਨਾਨਕ ਸਾਹਿਬ ਕਹਿੰਦੇ, ਪਿਤਾ ਜੀ ਬੋਲੋ ਵਾਹਿਗੁਰੂ,
ਵਾਹਿਗੁਰੂ
ਬੋਲਿਆ ਵਾਹਿਗੁਰੂ। ਪਿਤਾ ਮਹਿਤਾ ਕਾਲੂ ਜੀ ਨੇ ਸਰੀਰ ਤਿਆਗਿਆ ਤੇ ਪੱਕੇ ਹੀ ਸੱਚਖੰਡ ਵਿੱਚ ਜਾ ਕੇ ਬਿਰਾਜ ਗਏ ਜੀ।
ਵਾਹਿਗੁਰੂ,
ਪੱਕੇ ਹੀ ਸੱਚਖੰਡ ਵਿੱਚ ਬਿਰਾਜ ਗਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿਣ ਲੱਗੇ, ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਗੱਜ ਕੇ ਆਖੋ,
ਵਾਹਿਗੁਰੂ
ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਸਿੱਖੋ, ਗੁਰੂ ਦਾ ਮਾਂ ਪਿਓ ਧੰਨ ਹੈ।
ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ
ਮਾਤਾ
ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਧੰਨ ਧੰਨ ਗੁਰੂ ਕਾ
ਪਿਤਾ ਮਾਤਾ ਧੰਨ ਧੰਨ ਗੁਰੂ ਕਾ ਪਿਤਾ ਮਾਤਾ
ਸਤਿਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਸਰੀਰ ਤਿਆਗਿਆ ਤੇ ਪੱਕੇ ਤੌਰ ਤੇ ਸੱਚਖੰਡ ਵਿੱਚ ਜਾ ਕੇ ਵਾਸਾ ਕਰ ਲਿਆ।
ਸ੍ਰੀ ਨਾਨਕ ਉੱਤਮ ਵਿਧ ਸੰਗਾ,
ਵੇਖੋ ਕਿੱਡੀ ਵਿਧੀ ਉੱਤਮ, ਬੜੀ ਉੱਤਮ ਵਿਧੀ ਦੇ ਨਾਲ ਆਪਣੇ ਪਿਤਾ ਜੀ ਦਾ ਸੰਸਕਾਰ ਕੀਤਾ। ਪਿਤਾ ਮਹਿਤਾ ਕਾਲੂ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਆਪਣੇ ਹੱਥੀ ਗੁਰੂ ਨਾਨਕ ਦੇਵ ਸਾਹਿਬ ਨੇ ਜਿਨ੍ਹਾਂ ਦਾ ਸੰਸਕਾਰ ਕੀਤਾ ਜੀ। ਹਾਂਜੀ,
ਕਿਤਕ ਦਿਵਸ ਤਹਿ ਕੇ ਪਸ਼ਚਾਤੀ,
ਕੁਝ ਕੁ ਦਿਨ ਬਤੀਤ ਹੋਏ। ਹਾਂਜੀ,
ਤ੍ਰਿਪਤਾ ਤਜੀ ਦੇਹ ਸ਼ੁਭ ਭਾਂਤੀ,
ਮਾਂ ਤ੍ਰਿਪਤਾ ਜੀ ਆ ਗਏ, ਕਹਿਣ ਲੱਗੇ ਸਤਿਗੁਰੂ ਤੁਹਾਡੇ ਪਿਤਾ ਜੀ ਤੇ ਸੱਚਖੰਡ ਵਿੱਚ ਵਸ ਗਏ, ਹੁਣ ਕਿਰਪਾ ਕਰੋ, ਫੁੱਲਾਂ ਤੇ ਮੇਰੇ ਕੋਲ ਵੀ ਬਣੀਆਂ ਹੋਈਆਂ। ਕਹਿਣ ਲੱਗੇ ਫੁੱਲਾਂ ਤੇ ਮੇਰੇ ਕੋਲ ਵੀ ਹੋਈਆਂ। ਇੱਕ ਦਿਨ ਮਹਾਰਾਜ ਨਾ ਜੀ ਲੰਮੇ ਪਏ ਹੋਏ ਸੀਗੇ ਜੀ, ਚਾਦਰ ਲੈ ਕੇ ਜੀ, ਬੱਚੇ ਖੇਡ ਰਹੇ ਸਨ ਜੀ। ਮਾਤਾ ਤ੍ਰਿਪਤਾ ਜੀ ਦੀ ਇੱਛਾ ਹੁੰਦੀ, ਹਰ ਮਾਂ ਦੀ ਇੱਛਾ ਹੁੰਦੀ ਮੇਰਾ ਬੱਚਾ ਖੇਡੇ ਮੱਲੇ। ਮਾਂ ਤ੍ਰਿਪਤਾ ਜੀ ਤੁਲਸਾਂ ਦਾਸੀ ਨੂੰ ਕਹਿਣ ਲੱਗੇ, ਤੁਲਸਾਂ ਨਾਨਕ ਨੂੰ ਠਾ ਜਾ ਕੇ ਖੇਡੇ। ਤੇ ਤੁਲਸਾਂ ਦਾਸੀ ਘਰ ਵਿੱਚ ਕੰਮ ਕਰਦੀ ਸੀਗੀ ਜੀ, ਉਹ ਉਠਾਉਣ ਗਈ, ਮਹਾਰਾਜ ਚਾਦਰ ਲੈ ਕੇ ਲੰਮੇ ਪਏ, ਕੋਈ ਪਤਾ ਥੋੜੀ ਮਹਾਰਾਜ ਕਿਸ ਅਵਸਥਾ ਚ ਪਏ, ਬਚਪਨ ਦੀ ਗੱਲ ਹੈ ਬਚਪਨ ਦੀ ਜੀ। ਤੇ ਤੁਲਸਾਂ ਦਾਸੀ ਵੇਖੇ, ਆਵਾਜ਼ ਦਿੱਤੀ, ਨਾਨਕ ਜੀ ਮਹਾਰਾਜ ਨਹੀਂ ਜਾਗੇ ਜੀ। ਤੁਲਸਾਂ ਦਾਸੀ ਨੇ ਇਹ ਹਿਸਾਬ ਲਾਇਆ ਵੀ ਮੈਂ ਕਿਹੜੇ ਅੰਗ ਤੋਂ ਫੜ ਕੇ ਹਿਲਾਵਾਂ ਇਹਨਾਂ ਨੂੰ, ਕਿਉਂ ਮਾਲਕਾਂ ਦਾ ਪੁੱਤ ਹੈ, ਅਦਬ ਰੱਖਣਾ ਪੈਣਾ। ਤੇ ਮਹਾਰਾਜ ਸਾਹਿਬ ਦੇ ਚਰਨਾਂ ਦਾ ਅੰਗੂਠਾ ਕਿਤੇ ਬਾਹਰ ਸੀਗਾ ਜੀ ਚਾਦਰ ਤੋਂ, ਕਿਤੇ ਚੀਚੀ ਦਾ ਵੀ ਜ਼ਿਕਰ ਹੁੰਦਾ, ਅੰਗੂਠਾ ਬਾਹਰ ਸੀਗਾ। ਤੁਲਸਾਂ ਦਾਸੀ ਮਹਾਰਾਜ ਦੇ ਚਰਨ ਦੇ ਅੰਗੂਠੇ ਨੂੰ ਫੜ ਕੇ ਇਸ ਤਰ੍ਹਾਂ ਕਰਨ ਲੱਗੀ, ਤੇ ਅੰਗੂਠੇ ਨੂੰ ਹੱਥ ਲਾਉਂਦਿਆਂ ਸਾਰੀ ਉਰੇ ਕਪਾਟ ਖੁੱਲ ਗਏ ਜੀ। ਪਤਾ ਨੀ ਮਹਾਰਾਜ ਕਿਹੜੇ ਰਸ ਚ ਲੰਮੇ ਪਏ ਹੋਏ ਹੈਗੇ ਜੀ, ਉਹਨੂੰ ਤੇ ਸਭ ਕੁਝ ਵਿਖਣ ਲੱਗ ਪਿਆ ਜੀ, ਉਰੇ ਅੰਦਰ ਤੇ ਨਾਮ ਚੱਲਣ ਲੱਗ ਪਿਆ। ਤੇ ਤੁਲਸਾਂ ਦਾਸੀ ਭੱਜੀ ਹੋਈ ਵਿਹੜੇ ਚ ਆਈ, ਕਹਿਣ ਲੱਗੀ ਸੱਚ ਪਤਾ ਲੱਗ ਗਿਆ। ਮਾਂ ਤ੍ਰਿਪਤਾ ਜੀ ਕਹਿੰਦੇ ਕੀ ਹੋਇਆ, ਕਹਿਣ ਲੱਗੀ ਮਾਂ ਤੇਰਾ ਪੁੱਤ ਪੁੱਤ ਨਹੀਂ, ਤੇਰਾ ਪੁੱਤ ਰੱਬ ਹੈ। ਤੇ ਮਾਤਾ ਤ੍ਰਿਪਤਾ ਜੀ ਪਤਾ ਕੀ ਕਹਿਣ ਲੱਗੇ, ਚੁੱਪ ਕਰ, ਮੇਰੇ ਪੁੱਤ ਨੂੰ ਰੱਬ ਬਣਾਈ ਜਾਂਦੀ ਹੈ, ਅੱਗੇ ਸਾਰੀ ਦੁਨੀਆਂ ਪਾਗਲ, ਅੱਜ ਦੁਨੀਆਂ ਨਾਲ ਤੂੰ ਵੀ ਪਾਗਲ ਹੋ ਗਈ ਹੈ, ਹੈ ਇਹ ਰੱਬ ਨਹੀਂ ਇਹ ਮੇਰਾ ਪੁੱਤ ਹੈ, ਇਹੋ ਜਿਹੀਆਂ ਬੜੀਆਂ ਗੱਲਾਂ ਜੀ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਭੁੱਲਾਂ ਤੇ ਮੇਰੇ ਕੋਲ ਵੀ ਬੜੀਆਂ ਹੋਈਆਂ, ਕਿਰਪਾ ਕਰੋ ਦਇਆ ਕਰੋ, ਤੇ ਹੁਣ ਮੈਂ ਵੀ ਸਰੀਰ ਤਿਆਗਾਂ ਤੇ ਸੱਚਖੰਡ ਵਿੱਚ ਪਹੁੰਚ ਜਾਵਾਂ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਤੁਹਾਡੀ ਜਿਵੇਂ ਇੱਛਾ ਹੈ। ਮਾਤਾ ਤ੍ਰਿਪਤਾ ਜੀ ਸਤਿਗੁਰੂ ਜੀ ਦੇ ਸਾਹਮਣੇ ਲੇਟ ਗਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਂ ਮੁੱਖੋਂ ਵਾਹਿਗੁਰੂ ਬੋਲੋ, ਵਾਹਿਗੁਰੂ ਬੋਲਿਆ ਤੇ ਸਰੀਰ ਤਿਆਗ ਦਿੱਤਾ।
ਕੇਤਕ ਦਿਵਸ ਤਹਿ ਕੇ ਪਛਾਤੀ ਤ੍ਰਿਪਤਾ ਤਜੀ ਦੇਹ ਸੁਭ ਭਾਂਤੀ।
ਮਾਤਾ ਤ੍ਰਿਪਤਾ ਜੀ ਵੀ ਸਾਧ ਸੰਗਤ ਜੀ ਆਪਣੇ ਪਤੀ ਜੀ ਦੇ ਕੋਲ, ਪਿਤਾ ਮਹਿਤਾ ਕਾਲੂ ਜੀ ਦੇ ਕੋਲ ਸੱਚਖੰਡ ਵਿੱਚ ਹੀ ਪਹੁੰਚ ਗਏ ਜੀ। ਫਿਰ ਜੀ ਇਹ ਹੁਣ ਨਹੀਂ ਬੰਦਗੀ ਵਾਲੀ ਰੂਹ, ਹੁਣ ਵੀ ਚਾਹੇ ਨਾ ਜੀ ਆਪਣੇ ਕੁੱਲਾਂ ਦਾ ਭਲਾ ਕਰਾ ਸਕਦੀ ਹੈ ਜੀ। ਹਾਂਜੀ, ਸੋ ਹਰ ਹਰ ਤੁਮ ਸਦ ਹੀ ਜਾਪੋ, ਪਿਤਰੀ ਹੋਏ ਉਧਾਰੋ। ਪੂਤਾ ਮਾਤਾ ਕੀ ਆਸੀਸ ਸ਼ਬਦ ਵਿੱਚ ਹੈਗਾ ਜੀ ਇਹ ਬਚਨ ਹੈ। ਬੰਦਗੀ ਵਾਲੀ ਰੂਹ ਕਰੇ ਬੰਦਗੀ ਅਤੇ ਆਪਣੇ ਮਾਤਾ ਪਿਤਾ ਦਾ ਉਧਾਰ ਕਰ ਸਕਦੀ। ਇਕੱਲੇ ਮਾਤਾ ਪਿਤਾ ਦਾ ਨਹੀਂ, ਚਾਹੇ ਤਾਂ ਸ੍ਰਿਸ਼ਟੀ ਦਾ ਭਲਾ ਵੀ ਕਰ ਸਕਦਾ ਜੀ ਉਹ ਜੀ। ਪਰ ਉਹਦੇ ਵਾਸਤੇ ਬੰਦਗੀ ਦੀ ਬੜੀ ਲੋੜ ਹੈ ਜੀ। ਉਹ ਆਪ ਤਰੇ ਸ੍ਰਿਸ਼ਟ ਸਭ ਤਾਰੀ, ਸਭ ਕੁੱਲ ਵੀ ਭਾਰ ਪਿਆ। ਹਾਂਜੀ,
ਤੇ ਕੋ ਦਾਹ ਕੀਨ ਸੁਭ ਰੀਤੀ।
ਮਹਾਰਾਜ ਗੁਰੂ ਨਾਨਕ ਸਾਹਿਬ ਮਾਤਾ ਦੇ ਵਿਬਾਨ ਵਿੱਚ ਆਪ ਲੱਗੇ ਜੀ। ਹਾਂਜੀ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਮਾਤਾ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਸਾਹਿਬ ਜੀ ਦਾ ਆਪਣੇ ਹੱਥੀਂ ਸੰਸਕਾਰ ਕੀਤਾ।
ਗਈ ਬੈਕੁੰਠ ਕਰਤਿਓ ਸੁਤ ਪ੍ਰੀਤੀ।
ਆਪਣੇ ਪੁੱਤਰ ਨੂੰ ਪਹਿਲਾਂ ਤੇ ਪੁੱਤਰਾਂ ਵਾਲਾ ਪਿਆਰ ਸੀ, ਪਰ ਹੁਣ ਰੱਬ ਵਾਲਾ ਸਤਿਕਾਰ ਹਿਰਦੇ ਵਿੱਚ ਵਸ ਚੁੱਕਾ ਸੀ। ਅਤੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਉਹ ਵੀ ਫਿਰ ਬੈਕੁੰਠ ਧਾਮ ਨੂੰ ਹੀ ਚਲੇ ਗਏ ਜੀ। ਹਾਂਜੀ, ਸਾਰੇ ਪਿਆਰ ਨਾਲ ਆਖੋ ਫਿਰ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ।
ਇੱਕ ਵਾਰੀ ਪਿਆਰ ਨਾਲ ਆਖੋ, ਧੰਨ ਪਿਤਾ ਮਹਿਤਾ ਕਾਲੂ ਜੀ,
ਧੰਨ ਪਿਤਾ ਮਹਿਤਾ ਕਾਲੂ ਸਾਹਿਬ ਜੀ।
ਹਾਂਜੀ, ਤੇ ਧੰਨ ਮਾਤਾ ਜੀ ਮਾਤਾ ਤ੍ਰਿਪਤਾ ਜੀ,
ਧੰਨ ਮਾਤਾ ਤ੍ਰਿਪਤਾ ਜੀ।
ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਧੰਨ ਧੰਨ ਗੁਰੂ ਕਾ ਪਿਤਾ ਮਾਤਾ।
ਸਰਬ ਦਰਬ ਜੇਤੋ ਘਰ ਬਾਰਾ।
ਪਿਤਾ ਮਾਤਾ ਤੇ ਸਰੀਰ ਤਿਆਗ ਗਏ, ਮਹਾਰਾਜ ਨੇ ਹੱਥੀਂ ਸੰਸਕਾਰ ਕੀਤਾ, ਸੱਚਖੰਡ ਨੂੰ ਤੋਰਿਆ। ਹੁਣ ਘਰ ਦਾ ਜਿੰਨਾ ਵੀ ਧਨ ਪਦਾਰਥ ਸੀ,
ਦਇਓ ਅਤਿਥਿਨ ਕੋ ਸੁਖਕਾਰਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਾ ਹੀ ਗਰੀਬਾਂ ਨੂੰ ਵੰਡ ਦਿੱਤਾ ਜੀ। ਮਹਾਰਾਜ ਕਹਿੰਦੇ ਘਰ ਨਹੀਂ ਰੱਖਣਾ। ਹਾਂਜੀ,
ਬੇਦੀ ਕੁਲ ਕੇ ਮਨੁੱਜ ਮਹਾਨਾ,
ਬੇਦੀ ਕੁਲ ਦੇ ਜਿਹੜੇ ਹੋਰ ਕਈ ਮਨੁੱਖ ਸਨ ਜੀ। ਹਾਂਜੀ,
ਅਨਕ ਵਿਧੇ ਨੇ ਸਮਝਾਏ ਸੁਜਾਨਾ,
ਉਹਨਾਂ ਨੂੰ ਕੀ ਪਤਾ ਸੀਗਾ ਜੀ, ਉਹਨਾਂ ਲਈ ਤੇ ਉਹਨਾਂ ਦਾ ਰਿਸ਼ਤੇਦਾਰ ਹੈ ਜੀ। ਉਹ ਮਹਾਰਾਜ ਨੂੰ ਬੜਾ ਸਮਝਾਉਣ ਵੀ ਪੈਸੇ ਕਿਉਂ ਦੇ ਰਹੇ ਹੋ ਗਰੀਬਾਂ ਨੂੰ। ਹਾਂਜੀ,
ਰਹੋ ਆਪ ਨਿਜ ਪਿਤ ਜਿਉਂ ਪੁਰਮੈ,
ਜਿਵੇਂ ਤੁਹਾਡੇ ਪਿਤਾ ਜੀ ਤਲਵੰਡੀ ਵਿੱਚ ਰਹੇ, ਉਵੇਂ ਤੁਸੀਂ ਵੀ ਤਲਵੰਡੀ ਵਿੱਚ ਪੱਕੇ ਰਹੋ। ਹਾਂਜੀ,
ਕਿਉਂ ਬਿਰਕਤ ਹੋਏ ਅਸ ਉਰਮੈ,
ਤੁਸੀਂ ਕਿਉਂ ਬਿਰਕਤ ਹੋ ਕੇ ਇੱਧਰ ਉੱਧਰ ਜਾ ਰਹੇ ਹੋ।
ਹਾਂਜੀ, ਸ੍ਰੀ ਗੁਰੂ ਕਹੇ ਪਰਪੰਚ ਪਸਾਰੇ, ਨਵਸਰ ਝੂਠੋ ਲਿਹੋ ਵਿਚਾਰੇ।
ਮਹਾਰਾਜ ਕਹਿਣ ਲੱਗੇ, ਭਾਈ ਸਾਨੂੰ ਇਹਨਾਂ ਝੂਠੇ ਜੰਜਾਲਾਂ ਚ ਨਾ ਪਾਓ। ਕਹਿਣ ਲੱਗੇ, ਸਾਨੂੰ ਇਹਨਾਂ ਝੂਠੇ ਜੰਜਾਲਾਂ ਦੇ ਵਿੱਚ ਨਾ ਪਾਓ। ਇਹ ਸਭ ਜੰਜਾਲ, ਕਹਿਣ ਲੱਗੇ, ਝੂਠੇ ਨੇ, ਸਭ ਜੰਜਾਲ ਝੂਠੇ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਆਪਣੇ ਮਾਤਾ ਪਿਤਾ ਨੂੰ ਸਤ ਸੰਗਤ ਜੀ ਸੱਚਖੰਡ ਵਿੱਚ ਤੋਰਿਆ ਜੀ। ਹਾਂਜੀ, ਸੱਚਖੰਡ ਵਿੱਚ ਉਹਨਾਂ ਦਾ ਵਾਸਾ ਕਰਾਇਆ। ਫਿਰ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਆ ਗਏ ਜੀ, ਲਾਲੂ ਜੀ ਕਹਿੰਦੇ ਸੀ ਉਹਨਾਂ ਨੂੰ ਜੀ। ਹਾਂਜੀ, ਉਹ ਆ ਕੇ ਮਹਾਰਾਜ ਨੂੰ ਬੇਨਤੀ ਕਰਦੇ ਕਿ ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਕੀ ਹੋਏਗਾ। ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਯਾਦ ਕਰੋਗੇ ਉਦੋਂ ਹੀ ਆ ਜਾਂਗੇ। ਕਹਿਣ ਲੱਗੇ, ਬਸ ਨਾਮ ਜਪਿਆ ਕਰੋ। ਕਹਿਣ ਲੱਗੇ, ਜਦੋਂ ਯਾਦ ਕਰੋਗੇ ਨਾ, ਅਸੀਂ ਉਦੋਂ ਤੁਹਾਡੇ ਕੋਲ ਆ ਜਾਵਾਂਗੇ, ਹਾਜ਼ਰ ਹੋ ਜਾਇਆ ਕਰਾਂਗੇ ਜੀ। ਹਾਂਜੀ, ਇਹ ਫਿਰ ਮਹਾਰਾਜ ਦੇ ਮਾਤਾ ਪਿਤਾ ਜੀ ਦਾ ਪ੍ਰਸੰਗ ਸੀਗਾ ਜੀ। ਅਤੇ ਮੈਂ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਇਹ ਮਹਿਸੂਸ ਹੋਇਆ ਵੀ ਜਿਵੇਂ ਮੈਂ ਵੀ ਪਹਿਲੀ ਵਾਰੀ ਪੜ੍ਹ ਰਿਹਾ ਹਾਂ ਜੀ। ਅਜੇ ਕਿ ਇਹ ਸਾਰੇ ਪ੍ਰਸੰਗਾਂ ਦੀ ਕਥਾ ਹੋ ਚੁੱਕੀ ਹੈ ਜੀ। ਹਾਂਜੀ, ਕਿਉਂ ਮਹਾਰਾਜ ਦੀ ਵਡਿਆਈ ਨਿੱਤ ਨਵੀਂ ਹੈ ਨਾ ਜੀ, ਸਿੱਖਿਆ ਮਿਲਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ ਤਿੰਨ ਬੇਦੀਆਂ ਨੇ ਕੀ ਕੁੱਲ ਵਿਖੇ। ਹਾਂਜੀ, ਪ੍ਰਗਟੇ ਨਾਨਕ ਰਾਏ, ਬੇਦੀਆਂ ਨੂੰ ਤੈਂ ਸੱਚਖੰਡ 'ਚ ਬਿਠਾਤਾ ਜੀ। ਅਤੇ ਇਕੱਲੇ ਬੇਦੀ ਨਹੀਂ, ਹੁਣ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਦੇਗਾ, ਮਹਾਰਾਜ ਉਹਨੂੰ ਸੱਚਖੰਡ 'ਚ ਬਿਠਾ ਦੇਣਗੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਮਹਾਰਾਜ ਬੇਅੰਤ ਥਾਵਾਂ 'ਤੇ ਬਾਣੀ 'ਚ ਲਿਖਦੇ, ਧੰਨ ਜਨਣੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਮਾਂ ਵੀ ਧਨ ਤੇ ਪਿਤਾ ਵੀ ਧਨ ਹੈ। ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਪਿਤਾ ਪਰਦਾਨ,
ਧਨ ਪਿਤਾ ਪਰਦਾਨ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਪਿਤਾ ਪਰਦਾਨ,
ਧਨ ਪਿਤਾ ਪਰਧਾਨ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਪਿਤਾ ਪਰਧਾਨ,
ਧਨ ਪਿਤਾ ਪਰਧਾਨ,
ਦਰ ਸੇਵਨ ਸੰਤ ਜਨ ਖੜੇ,
ਦਰ ਸੇਵਨ ਸੰਤ ਜਨ ਖੜੇ,
ਮਾਂ ਤ੍ਰਿਪਤਾ ਨੇ ਉਸ ਪੁੱਤਰ ਨੂੰ ਸੰਸਾਰ ਵਿੱਚ ਅਵਤਰਨ ਕਰਾਇਆ, ਜਿਹਦੇ ਦਰ ਤੇ ਵੱਡੇ ਵੱਡੇ ਸੰਤ ਖਲੋ ਕੇ ਅਰਦਾਸਾਂ ਕਰਦੇ ਜੀ। ਸੰਤ ਦਾ ਕਿੰਨਾ ਸਤਿਕਾਰ ਹੈ, ਪਰ ਮਾਂ ਤ੍ਰਿਪਤਾ ਦੇ ਪੁੱਤਰ ਦੇ ਦਰਵਾਜ਼ੇ ਅੱਗੇ ਤੇ ਸੰਤ ਖਲੋ ਕੇ ਅਰਦਾਸਾਂ ਕਰਦੇ ਜੀ।
ਦਰ ਸੇਵਨ ਸੰਤ ਜਨ ਖੜੇ,
ਦਰ ਸੇਵਨ
ਸੰਤ ਜਨ ਖੜੇ,
ਪਾਇਨ ਗੁਣੀ ਨਿਦਾਨ,
ਪਾਇਨ ਗੁਣੀ ਨਿਧਾਨ,
ਪਾਇਨ ਗੁਣੀ ਨਿਦਾਨ। ਇਸ ਕਰਕੇ ਗੁਰੂ ਜੀ ਦੇ ਮਾਤਾ ਜੀ ਧਨ ਨੇ।
ਧਨ ਜਨਨੀ ਜਿਨ ਜਾਇਆ, ਧਨ ਜਨਨੀ ਜਿਨ ਜਾਇਆ,
ਧਨ ਪਿਤਾ ਪਰਦਾਨ,
ਧਨ ਪਿਤਾ ਪਰਧਾਨ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਪਿਤਾ ਪਰਦਾਨ,
ਧਨ ਪਿਤਾ ਪਰਦਾਨ।
ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਸੱਚੇ ਪਾਤਸ਼ਾਹ ਮਿਹਰ ਕਰਨ। ਸੋ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਮਾਤਾ ਪਿਤਾ ਜੀ ਨੂੰ ਸੱਚਖੰਡ ਵਿੱਚ ਵਾਸਾ ਕਰਾਇਆ। ਉਹ ਤਾਂ ਹੈ ਹੀ ਸੱਚਖੰਡ ਦੇ ਵਾਸੀ ਨੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ। ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਲਗਾਤਾਰ ਹਫ਼ਤੇ ਤੋਂ ਵੱਧ ਹੀ ਸੰਗਤ ਨੇ ਮਨਾਇਆ। ਮੇਰੇ ਗੁਰੂ ਨਾਨਕ ਸਾਹਿਬ ਦਇਆ ਕਰਨ, ਤਰਸ ਕਰਨ, ਮੈਡੜਾ ਬਾਬਾ ਸਾਡੇ ਸਿਰ 'ਤੇ ਹੱਥ ਰੱਖੇ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਿਰ 'ਤੇ ਹੱਥ ਰੱਖਣ, ਨਾਮ ਦੀਆਂ ਬਖਸ਼ਣ ਦਾਤਾਂ ਸਾਡੇ ਗਰੀਬਾਂ 'ਤੇ ਤਰਸ ਕਰਨ। ਗੁਰੂ ਨਾਨਕ ਸਾਹਿਬ, ਇੱਕ ਹਫ਼ਤਾ ਤੁਹਾਡੇ ਸੰਗਤ ਨਾਲ ਵਿਚਾਰ ਕਰਦਿਆਂ ਮੇਰੇ ਦਾਸ ਕੋਲ ਬਹੁਤ ਭੁੱਲਾਂ ਹੋਈਆਂ ਹੋਣਗੀਆਂ ਜੀ, ਕੋਈ ਅੰਤ ਹੀ ਨਹੀਂ ਹੈਗਾ ਜੀ। ਤੁਸੀਂ ਮੈਨੂੰ ਵੀ ਬਖਸ਼ਣਾ ਜੀ। ਹਾਂਜੀ, ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਬਖਸ਼ਿਸ਼ ਕਰਨ ਜੀ। ਹਾਂਜੀ, ਕਰੋਗੇ ਅਰਦਾਸ ਜੀ? ਮਹਾਰਾਜ ਸੱਚੇ ਪਾਤਸ਼ਾਹ ਹੋਰ ਪਿਆਰ ਬਖਸ਼ਿਸ਼ ਕਰਨ, ਪਿਆਰ ਦੇ ਨਾਲ ਗੁਰੂ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਾਡਾ ਸਰੀਰ ਵੀ ਸਫਲਾ ਹੋ ਜੇ ਜੀ। ਹਾਂਜੀ, ਆਓ ਇੱਕੋ ਵਾਰੀ ਫਿਰ ਪੰਕਤੀ ਪੜ੍ਹ ਦਿਓ, ਫਿਰ ਆਪਾਂ ਕਿਮਾ ਮੰਗੀਏ। ਮਾਂ ਤ੍ਰਿਪਤਾ ਦਾ ਧਰੋ ਧਿਆਨ, ਮਹਿਤਾ ਕਾਲੂ ਜੀ ਦਾ ਧਰੋ ਧਿਆਨ, ਅਤੇ ਫਿਰ ਆਖੋ
ਧਨ ਜਨਨੀ ਜਿਨ ਜਾਇਆ, ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ ਜਿਨ ਜਾਇਆ,
ਧਨ ਜਨਨੀ, ਧਨ ਜਨਨੀ,
ਧਨ ਜਨਨੀ, ਧਨ ਜਨਨੀ।
ਤਨ ਜਨਣੀ ਤਨ ਜਨਣੀ
ਤਨ ਜਨਣੀ ਤਨ ਜਨਣੀ
ਤਨ ਜਨਣੀ ਜਿਨ ਜਾਇਆ
ਜਾਇਆ ਤਨ ਜਨਣੀ ਜਿਨ ਜਾਇਆ
ਤਨ ਪਿਤਾ ਪਰਦਾਨ
ਤਨ ਪਿਤਾ ਪਰਧਾਨ
ਦਰ ਸੇਵਨ ਸੰਤ ਜਨ ਖੜੇ
ਦਰ ਸੇਵਨ ਸੰਤ ਜਨ ਖੜੇ
ਪਾਇਨ ਗੁਣੀ ਨਿਦਾਨ
ਪਾਇਨ ਗੁਣੀ ਨਿਦਾਨ
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।